એમ પડ્યો પંડિત બ્રિજલાલ, પુન બોલ્યો સંગત કે નાલ, શ્રી નાનક ગુર અર્જન જો સુપન બિખે દર્શે તબ દૂર.
વાહેગુરુ જી કા ખાલસા, વાહેગુરુ જી કી ફતેહ. ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪਏ ਤਾਂ ਅਵਗੁਣ ਸਭ ਛਪੇ. ਐਸੇ ਕਰਨ ਕਾਰਨ ਕਿਰਪਾ ਨਿਧਾਨ, ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ, ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਬਹੁਤ ਹੀ ਗੁਰੂ ਕਾ ਖਾਸ ਰੂਪ, ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋ, ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਜੀ ਦੇ ਚਰਨਾਂ ਵਿੱਚ ਕਵੀ ਚੰਦਨ ਆਇਆ ਹੈ, ਇਹਨੇ ਆਪਣਾ ਛੰਦ ਰਚ ਕੇ ਸਤਿਗੁਰੂ ਜੀ ਨੂੰ ਸੁਣਾਇਆ ਤੇ ਕਹਿੰਦਾ ਇਹਦੇ ਅਰਥ ਕਰਵਾਓ ਆਪਣੇ ਕਿਸੇ ਕਵੀ ਕੋਲੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਜੋ ਸਤਿਗੁਰਾਂ ਦੇ ਕਵੀ ਵੀ ਹਨ, ਭਾਈ ਧੰਨਾ ਸਿੰਘ, ਉਹਨਾਂ ਨੇ ਕਵੀ ਚੰਦਨ ਦੇ ਉਚਾਰਨ ਕੀਤੇ ਹੋਏ ਕਵਿਤ ਦੇ ਅਰਥ ਕੀਤੇ ਹਨ। ਕਲਗੀਧਰ ਜੀ ਕਹਿਣ ਲੱਗੇ, ਧੰਨਾ ਸਿੰਘ ਜੀ ਹੁਣ ਤੁਸੀਂ ਆਪਣੇ ਸਵਈਏ ਉਚਾਰੋ ਤੇ ਵੇਖੋ ਇਹ ਕਵੀ ਚੰਦਨ ਜੀ ਕਿਵੇਂ ਅਰਥ ਕਰਦੇ ਹਨ। ਤੋ ਧੰਨਾ ਸਿੰਘ ਜੀ ਨੇ ਉਸ ਵੇਲੇ ਦੋ ਸਵਈਏ ਉਚਾਰਨ ਕੀਤੇ ਤੇ ਉਹਨਾਂ ਸਵਈਆਂ ਨੂੰ ਜਦੋਂ ਕਵੀ ਚੰਦਨ ਨੇ ਸੁਣਿਆ ਤੇ ਸੁਣ ਕੇ ਹੈਰਾਨ ਹੋ ਗਿਆ, ਅਸਚਰਜ ਹੋ ਗਿਆ ਔਰ ਅਰਥ ਨਹੀਂ ਕਰ ਸਕਿਆ, ਤੇ ਜਦੋਂ ਅਰਥ ਨਾ ਕਰ ਸਕਿਆ ਤੇ ਬਹੁਤ ਲੱਜਤ ਹੋਇਆ, ਸ਼ਰਮਿੰਦਾ ਹੋਇਆ, ਕਲਗੀਧਰ ਜੀ ਦੇ ਚਰਨਾਂ 'ਚ ਝੁੱਕ ਗਿਆ। ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮਾਣ ਸੀ ਪਰ ਆਪ ਜੀ ਦੀ ਕਿਰਪਾ ਨਾਲ ਮੇਰੇ ਹਿਰਦੇ 'ਚੋਂ ਮਾਣ ਚਲਾ ਗਿਆ। ਇਸੇ ਤਰ੍ਹਾਂ ਬੜੇ ਬੜੇ ਵਿਦਵਾਨ ਕਵੀ ਸਤਿਗੁਰਾਂ ਦੀ ਸਭਾ ਵਿੱਚ ਆਏ ਨੇ। ਇੱਕ ਦਿਨ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ, ਬੜੇ ਬੜੇ ਵਿਦਵਾਨ ਕਵੀ ਪੰਡਿਤ ਬ੍ਰਿਜਲਾਲ ਵਰਗੇ ਸਤਿਗੁਰਾਂ ਦੇ ਚਰਨਾਂ 'ਚ ਬੈਠੇ ਨੇ। ਤੋ ਇੰਨੇ ਨੂੰ ਭਾਈ ਨੰਦ ਸਿੰਘ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਰਾਂ ਦੇ ਵਿੱਚ ਇੱਕ ਸਿੱਖ ਦੇ ਵਿੱਚ ਪ੍ਰੇਤ ਦਾ ਨਿਵਾਸ ਹੋ ਗਿਆ ਸੀ, ਮਹਾਰਾਜ ਜੀ ਨੇ ਬਚਨ ਕੀਤਾ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਜਿਹਨੇ ਜਪਜੀ ਸਾਹਿਬ ਦੀ ਬਾਣੀ ਯਾਦ ਕੀਤੀ ਹੋਵੇ, ਕੰਠ ਕੀਤੀ ਹੋਵੇ ਔਰ ਜਿਹੜਾ ਜਪਜੀ ਸਾਹਿਬ ਦਾ ਪਾਠ ਨਿਤਾ ਪ੍ਰਤੀ ਕਰਦਾ ਹੈ, ਉਹਦੇ 'ਤੇ ਕਦੇ ਕਿਸੇ ਭੂਤ ਪ੍ਰੇਤ ਦਾ ਜ਼ੋਰ ਨਹੀਂ ਪੈਂਦਾ, ਪ੍ਰਭਾਵ ਨਹੀਂ ਪੈਂਦਾ, ਜ਼ਰੂਰ ਉਹ ਸਿੱਖ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ। ਤੋ ਪੰਡਿਤ ਬ੍ਰਿਜਲਾਲ ਸਤਿਗੁਰਾਂ ਕੋਲ ਬੈਠਾ ਸੀ, ਕਹਿਣ ਲੱਗਾ ਸਤਿਗੁਰੂ ਜੀ ਜਪਜੀ ਸਾਹਿਬ ਦਾ ਔਰ ਸੁਖਮਣੀ ਸਾਹਿਬ ਦਾ ਬੜਾ ਵੱਡਾ ਭਾਰੀ ਮਹਾਤਮ ਹੈ। ਜਪਜੀ ਸਾਹਿਬ ਦਾ ਮਹਾਤਮ ਖੁਦ ਗੁਰੂ ਨਾਨਕ ਪਾਤਸ਼ਾਹ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੈਨੂੰ ਸੁਪਨੇ 'ਚ ਦਰਸ਼ਨ ਦੇ ਕੇ ਦੱਸਿਆ ਔਰ ਇੱਕ ਸਲੋਕ ਮੈਨੂੰ ਸੁਪਨੇ ਦੇ ਵਿੱਚ ਪ੍ਰਾਪਤ ਹੋਇਆ ਜਿਹਦੇ ਵਿੱਚ ਸ੍ਰੀ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਹੈ, ਜਪਜੀ ਸਾਹਿਬ ਦੀ ਮਹਿਮਾ ਵਰਣਨ ਕੀਤੀ ਹੋਈ ਹੈ। ਤੋ ਸਿੱਖਾਂ ਨੇ ਆਖਿਆ, ਪੰਡਿਤ ਜੀ ਫਿਰ ਤੁਸੀਂ ਉਚਾਰੋ, ਦੱਸੋ ਵੀ ਉਹ ਕਿਹੜਾ ਸਲੋਕ ਹੈ। ਤੋ ਪੰਡਿਤ ਬ੍ਰਿਜਲਾਲ ਜੀ ਉਸ ਵੇਲੇ ਉਹ ਸਲੋਕ ਉਚਾਰਨ ਕਰਕੇ ਵੀ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜ ਕੇ ਇਸ ਪਵਿੱਤਰ ਤੇ ਪਾਵਨ ਕਥਾ ਨੂੰ ਸਰਵਣ ਕਰੀਏ। ਖਾਲਸਾ ਜੀ, ਇਹ ਜਪਜੀ ਸਾਹਿਬ ਦਾ ਮਹਾਤਮ ਹੈ, ਪਹਿਲੇ ਅੱਖਰ ਤੋਂ ਲੈ ਕੇ ਸਮਾਪਤੀ ਤੱਕ ਜਪਜੀ ਸਾਹਿਬ ਦੀਆਂ ਜਿਤਨੀਆਂ ਪੌੜੀਆਂ ਨੇ, ਇਕੱਲੀ ਇਕੱਲੀ ਪੌੜੀ ਦਾ ਔਰ ਪਹਿਲੇ ਜਿਹੜੇ ਅੱਖਰ ਨੇ ਮੂਲ ਮੰਤਰ ਦੇ ਵਿੱਚ ਉਹਨਾਂ ਅੱਖਰਾਂ ਦਾ ਮਹਾਤਮ ਦੱਸ ਰਹੇ ਨੇ, ਇੱਕ ਇੱਕ ਅੱਖਰ ਦਾ ਮਹਾਤਮ, ਸੰਪੂਰਨ ਪਾਠ ਦਾ ਹੀ ਬੜਾ ਵੱਡਾ ਭਾਰੀ ਮਹਿਮਾ ਮਹਾਤਮ ਹੈ। ਪਾਠ ਤਾਂ ਸਾਰਾ ਜਪਜੀ ਸਾਹਿਬ ਦਾ ਸੰਪੂਰਨ ਕਰਨਾ ਚਾਹੀਦਾ, ਪਰ ਇੱਕ ਇੱਕ ਅੱਖਰ ਦਾ ਮਹਾਤਮ ਔਰ ਇੱਕ ਇੱਕ ਪੌੜੀ ਦਾ ਵੱਖਰਾ ਵੱਖਰਾ ਮਹਾਤਮ ਇੱਥੇ ਵਰਣਨ ਕਰਕੇ ਦੱਸਿਆ ਜਾ ਰਿਹਾ। ਆਓ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਇਮ ਪੜਿਓ ਪੰਡਿਤ ਬ੍ਰਿਜ ਲਾਲ, ਪੁਨ ਬੋਲਿਓ ਸੰਗਤ ਕੇ ਨਾਲ।
ਇਸ ਤਰ੍ਹਾਂ ਪੰਡਿਤ ਬ੍ਰਿਜ ਲਾਲ ਜੀ ਉਸ ਵੇਲੇ ਇੱਕ ਸਲੋਕ ਉਚਾਰਨ ਕੀਤਾ, ਜਿਹਦੇ ਵਿੱਚ ਉਹਨੇ ਦੱਸਿਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੈਨੂੰ ਦਰਸ਼ਨ ਹੋਏ। ਸਾਰੀ ਸੰਗਤ ਵਿੱਚ ਬੋਲ ਕੇ ਪੰਡਿਤ ਬ੍ਰਿਜ ਲਾਲ ਬੋਲਿਆ,
ਸ਼੍ਰੀ ਨਾਨਕ ਗੁਰ ਅਰਜਨ ਜੋ ਸੁਪਨ ਵਿਖੇ ਦਰਸੇ ਤਬ ਦੋ।
ਇਹ ਜਿਹੜਾ ਪੰਡਿਤ ਬ੍ਰਿਜ ਲਾਲ ਹੈ ਖਾਲਸਾ ਜੀ, ਇਹ ਕਲਗੀਧਰ ਦੇ 52 ਕਵੀਆਂ ਚੋਂ ਇੱਕ ਕਵੀ ਸੀ, ਮਹਾਰਾਜ ਜੀ ਦੇ ਕਵੀਆਂ ਵਿੱਚੋਂ ਇੱਕ ਕਵੀ ਸੀ, ਵਿਦਵਾਨ ਕਵੀ ਸੀ। ਕਹਿਣ ਲੱਗਾ ਜੀ ਗੁਰੂ ਨਾਨਕ ਦੇਵ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਮੈਂ ਆਪਣੇ ਸੁਪਨੇ ਵਿੱਚ ਕੀਤੇ ਹਨ, ਸੁਪਨੇ ਵਿੱਚ ਮੈਨੂੰ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਹੋਏ ਹਨ।
ਤਾਂ ਸੁਣਿਓ ਸੋ ਕਰੋ ਸੁਣਾਵਨ,
ਸੁਪਨੇ ਵਿੱਚ ਮੈਂ ਜੋ ਕੁਝ ਸੁਣਿਆ ਉਹ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ।
ਸੁਣੋ ਭਲੇ ਸ਼ੁਭ ਚਰਚਾ ਪਾਵਨ,
ਔਰ ਐਸੀ ਪਾਵਨ ਤੇ ਪਵਿੱਤਰ ਚਰਚਾ ਹੈ ਇਹਨੂੰ ਭਲੀ ਪ੍ਰਕਾਰ ਨਾਲ ਧਿਆਨ ਨਾਲ ਸੁਣਨਾ ਕਰੋ।
ਮਹਿਮਾ ਗੁਰ ਬਚਿਆਰ ਗੁਰ ਕੇਰੇ,
ਗੁਰੂ ਸਾਹਿਬ ਜੀ ਦੇ ਬਚਨਾਂ ਦੀ ਔਰ ਸਤਿਗੁਰਾਂ ਦੀ ਕਿੱਡੀ ਵੱਡੀ ਭਾਰੀ ਮਹਿਮਾ ਹੈ, ਇਹ ਜਪਜੀ ਸਾਹਿਬ ਦਾ ਕਿੰਨਾ ਵੱਡਾ ਭਾਰੀ ਮਹਾਤਮ ਹੈ, ਇਸ ਬਾਣੀ ਦਾ ਕਿੰਨਾ ਵੱਡਾ ਮਹਾਤਮ ਹੈ, ਉਹ ਆਪ ਜੀ ਧਿਆਨ ਨਾਲ ਸੁਣੋ।
ਕਹੇ ਕੌਣ ਜੋ ਬਡੋ ਬਡੇਰੇ,
ਇਹ ਤਾਂ ਕੁਝ ਕੁ ਅੱਖਰਾਂ ਵਿੱਚ ਮੈਂ ਵਰਣਨ ਕੀਤੀ ਆ, ਅਸਲ ਦੇ ਵਿੱਚ ਸਤਿਗੁਰਾਂ ਦੀ ਬਾਣੀ ਦੀ ਸ੍ਰੀ ਜਪਜੀ ਸਾਹਿਬ ਤੇ ਸਤਿਗੁਰਾਂ ਦੀ ਜਿਹੜੀ ਮਹਿਮਾ ਹੈ ਉਹ ਵੱਡਿਆਂ ਤੋਂ ਵੱਡੀ ਹੈ, ਉਹ ਸੰਪੂਰਨ ਰੂਪ ਦੇ ਵਿੱਚ ਕਿਸੇ ਕੋਲੋਂ ਵੀ ਕਥਨ ਨਹੀਂ ਕੀਤੀ ਜਾ ਸਕਦੀ। ਜਪਜੀ ਸਾਹਿਬ ਦੀ ਬਾਣੀ ਸਤਿਗੁਰੂ ਦਾ ਸਰੂਪ ਹੈ, ਇਹ ਬਾਣੀ ਵੀ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਹੈ, ਇਸ ਕਰਕੇ ਇਸ ਬਾਣੀ ਦੀ ਸੰਪੂਰਨ ਮਹਿਮਾ ਜੋ ਬੜੀ ਵੱਡਿਆਂ ਤੋਂ ਵੱਡੀ ਹੈ ਕਿਸੇ ਕੋਲੋਂ ਕਥਨ ਨਹੀਂ ਕੀਤੀ ਜਾ ਸਕਦੀ।
ਸਲੋਕ ਮੋਖੇ ਚਪਰਾਣੇ ਗੁਣੇ ਦ੍ਰਬ ਲਾਬੇ ਪਰਮੇ ਵਿਰਕਤੋ ਸੁਰ ਸੇਵਨੇ ਵਾ।
ਸਲੋਕ ਉਚਾਰਨ ਕੀਤਾ ਹੈ, ਕੁਝ ਸੰਸਕ੍ਰਿਤ ਨਾਲ ਮਿਲਿਆ ਜੁਲਿਆ ਸਲੋਕ ਹੈ, ਇਹਦਾ ਮੂਲ ਜਿਹੜਾ ਸ਼ੁੱਧ ਰੂਪ ਹੈ ਉਹ ਭਾਈ ਵੀਰ ਸਿੰਘ ਜੀ ਹੋਣਾ ਨੇ ਵੀ ਥੱਲੇ ਦਿੱਤਾ ਹੈ। ਮੋਕਸ਼ੇ ਚਾ ਪ੍ਰਾਣੇ ਗੁਣ ਦ੍ਰਵਿਆ ਲਾਭੇ ਧਰਮੇ ਵਿਰਕਤੋ ਸੁਰ ਸੇਵਾ ਨੇ ਸੇਵਾ। ਇਹਦਾ ਅਰਥ ਹੈ ਕਿ ਮੋਕਸ਼ੇ ਦਾ ਮਤਲਬ ਹੁੰਦਾ ਮੁਕਤੀ, ਮੁਕਤੀ ਦੀ ਪ੍ਰਾਪਤੀ ਵਾਸਤੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਸਭ ਤੋਂ ਸ੍ਰੇਸ਼ਟ। ਆਖੋ ਸਤਨਾਮ ਸ੍ਰੀ। ਜਿਹਨੂੰ ਮੁਕਤੀ ਚਾਹੀਦੀ ਹੈ ਨਾ, ਜਿਹੜਾ ਚਾਹੁੰਦਾ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋਵੇ, ਉਹ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਿਆ ਕਰੇ, ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਖਾਲਸਾ ਜੀ ਪੁਰਾਣੇ ਸਿੰਘ ਰੋਜ਼ 51-51 ਪਾਠ, 71-71 ਪਾਠ, ਇੱਥੋਂ ਤੱਕ ਕਈ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ ਹੈ ਕਿ 101 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਦੇ ਰਹੇ ਨੇ ਨਿਤਾ ਪ੍ਰਤੀ, ਕਿਉਂਕਿ ਇਸ ਬਾਣੀ ਵਿੱਚ ਬ੍ਰਹਮ ਗਿਆਨ ਹੈ। ਸ੍ਰੀ ਜਪਜੀ ਸਾਹਿਬ ਦੀ ਜਿਹੜੀ ਸੰਪੂਰਨ ਬਾਣੀ ਹੈ ਇਹਦੇ ਵਿੱਚ ਪੂਰਨ ਬ੍ਰਹਮ ਗਿਆਨ ਦਾ ਜ਼ਿਕਰ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸ੍ਰੀ ਜਪਜੀ ਸਾਹਿਬ ਦੀ ਵਿਆਖਿਆ ਸਰੂਪ ਹੈ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ, ਜਪਜੀ ਸਾਹਿਬ ਦੀ ਅੱਗੇ ਵਿਆਖਿਆ ਹੈ। ਜਪ ਅਸਲ ਵਿੱਚ ਆਮ ਕਰਕੇ ਆਪਾਂ ਕਹਿ ਦਿੰਦੇ ਹਾਂ ਵੀ ਜਪਜੀ ਸਾਹਿਬ ਦੀ ਬਾਣੀ ਸੌਖੀ ਹੈ, ਖਾਲਸਾ ਜੀ ਸੌਖੀ ਨਹੀਂ ਹੈ, ਅਸਲ ਵਿੱਚ ਬਹੁਤ ਜ਼ਿਆਦਾ ਕਠਿਨ ਭਾਵ ਅਰਥ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ, ਜਿਹੜੇ ਸਾਡੀ ਸੁਰਤੀ ਵਿੱਚ ਕਈ ਵਾਰੀ ਸਮਝ ਵੀ ਨਹੀਂ ਆਉਂਦੇ ਕਿ ਕਿਹੋ ਜਿਹੇ ਕਠਿਨ ਭਾਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਚਾਰਨ ਕੀਤੇ ਨੇ। ਜਦੋਂ ਆਪਾਂ ਪੜ੍ਹਦੇ ਹਾਂ ਬਹੁਤ ਭਾਵ ਡੂੰਘੇ ਭਾਵ, ਜਿਵੇਂ ਜਿਵੇਂ ਪੜ੍ਹਦੇ ਚਲੇ ਜਾਂਦੇ ਹਾਂ ਬਾਣੀ ਜਪਜੀ ਸਾਹਿਬ ਦਾ ਅਭਿਆਸ ਕਰਦੇ ਚਲੇ ਜਾਂਦੇ ਹਾਂ, ਤਿਵੇਂ ਤਿਵੇਂ ਜਪਜੀ ਸਾਹਿਬ ਦੀ ਬਾਣੀ ਦੇ ਜਿਹੜੇ ਅਰਥ ਭਾਵ ਨੇ ਉਹ ਖੁੱਲ੍ਹਦੇ ਜਾਂਦੇ ਹਨ। ਜਿਹੜੇ ਅਰਥ ਸਾਨੂੰ ਅੱਜ ਸਮਝ ਆਏ ਨੇ, ਜਿਵੇਂ ਜਿਵੇਂ ਪੜ੍ਹਦੇ ਜਾਈਏ ਸਾਲ ਦੋ ਸਾਲ ਬਾਅਦ ਉਹ ਅਰਥ ਬਦਲ ਜਾਂਦੇ ਨੇ। ਅੱਗੇ ਜਾ ਕੇ ਹੋਰ ਡੂੰਘੇ ਭਾਵ ਸਮਝਣ ਲੱਗ ਪੈਂਦੇ ਨੇ। ਮਸਕੀਨ ਜੀ ਵੀ ਅਕਸਰ ਇਹ ਜ਼ਿਕਰ ਕਰਿਆ ਕਰਦੇ ਸਨ, ਕਹਿੰਦੇ ਜਪਜੀ ਸਾਹਿਬ ਦਾ ਮੈਂ ਟੀਕਾ ਕੀਤਾ ਪਰ ਅੱਜ ਮੈਂ ਉਸ ਟੀਕੇ ਤੋਂ ਸੰਤੁਸ਼ਟ ਨਹੀਂ ਹਾਂ। ਕਹਿੰਦੇ ਉਸ ਵੇਲੇ ਜਿਹੜਾ ਮੈਂ ਜਪਜੀ ਸਾਹਿਬ ਦਾ ਟੀਕਾ ਕੀਤਾ ਸੀ, ਅੱਜ ਮੇਰੇ ਵਿਚਾਰ ਕੁਝ ਬਦਲ ਚੁੱਕੇ ਨੇ। ਜਪਜੀ ਸਾਹਿਬ ਦੇ ਅਰਥ ਹੋਰ ਮੈਨੂੰ ਪ੍ਰਤੀਤ ਹੁੰਦੇ ਨੇ। ਸੈਂਕੜੇ ਟੀਕੇ ਜਪਜੀ ਸਾਹਿਬ ਦੇ ਕੀਤੇ ਗਏ ਨੇ, 100 ਤੋਂ ਵੀ ਵੱਧ ਟੀਕੇ ਮਿਲਦੇ ਨੇ। ਸਾਰੇ ਟੀਕੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਸਭ ਦੇ ਵੱਖੋ ਵੱਖਰੇ ਭਾਵ ਨੇ। ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਕਥਾ ਲਿਖੀ ਹੈ, ਉਹਨਾਂ ਨੇ ਵੀ ਜਪਜੀ ਸਾਹਿਬ ਦਾ ਟੀਕਾ ਕੀਤਾ ਬੜਾ ਡੂੰਘਾਈ ਵਿੱਚ, ਆਮ ਕਰਕੇ ਤਾਂ ਉਹ ਸਮਝ ਨਹੀਂ ਆਉਂਦਾ। ਉਸ ਟੀਕੇ ਦਾ ਨਾਮ ਗਰਭਗੰਜਨੀ ਟੀਕਾ ਹੈ। ਬੜੇ ਡੂੰਘੇ ਭਾਵ ਉਸ ਜਪਜੀ ਸਾਹਿਬ ਦੇ ਟੀਕੇ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ। ਡਾਕਟਰ ਭਾਈ ਵੀਰ ਸਿੰਘ ਜੀ ਨੇ ਟੀਕਾ ਕੀਤਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ। ਫਿਰ ਇਸੇ ਤਰ੍ਹਾਂ ਹੋਰ ਵੀ ਬੜੇ ਬੜੇ ਵਿਦਵਾਨ ਨੇ ਜਿਨ੍ਹਾਂ ਵੱਲੋਂ ਜਪਜੀ ਸਾਹਿਬ ਦੇ ਟੀਕੇ ਕੀਤੇ ਗਏ ਨੇ। ਕਈ ਹਿੰਦੂ ਧਰਮ ਨਾਲ ਸੰਬੰਧਿਤ ਵਿਦਵਾਨਾਂ ਵੱਲੋਂ ਵੀ ਟੀਕੇ ਕੀਤੇ ਗਏ ਨੇ। ਸੋ ਬਾਣੀ ਜਪਜੀ ਸਾਹਿਬ ਦੇ ਵਿੱਚ ਖਾਲਸਾ ਜੀ ਗਿਆਨ ਹੈ। ਹੁਣ ਜਿੱਥੇ ਗਿਆਨ ਹੋਵੇਗਾ ਉੱਥੇ ਮੋਕਸ਼ ਹੋਵੇਗੀ, ਉੱਥੇ ਮੁਕਤੀ ਹੋਵੇਗੀ। ਇਸ ਕਰਕੇ ਭਾਈ ਸਾਹਿਬ ਕਹਿੰਦੇ ਮੋਖੇ ਚ ਪੰਡਿਤ ਬ੍ਰਿਜਲਾਲ ਵੱਲੋਂ ਇਹ ਸਲੋਕ ਕਹਿੰਦਾ ਮੈਨੂੰ ਸੁਪਨੇ ਚ ਪ੍ਰਾਪਤ ਹੋਇਆ, ਕਹਿੰਦਾ ਮੁਕਤੀ ਵਾਸਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੋ ਜਿਹਨੂੰ ਮੁਕਤੀ ਚਾਹੀਦੀ ਹੈ। ਫਿਰ ਅੱਗੇ ਕਹਿੰਦੇ ਪ੍ਰਾਣੇ, ਪ੍ਰਾਣੇ ਦਾ ਮਤਲਬ ਹੈ ਜਿਹਨੂੰ ਚਾਹੀਦਾ ਕਿ ਮੇਰੇ ਪ੍ਰਾਣਾਂ ਦੀ ਰੱਖਿਆ ਹੋਵੇ, ਮੁਕਤੀ ਚਾਹੀਦੀ ਹੈ ਉਹ ਵੀ ਜਪਜੀ ਸਾਹਿਬ ਪੜ੍ਹਨ। ਜਿਹੜਾ ਚਾਹੁੰਦਾ ਮੇਰੇ ਪ੍ਰਾਣਾਂ ਦੀ ਰੱਖਿਆ ਹੋਵੇ, ਮੈਂ ਕਿਸੇ ਵੀ ਪ੍ਰਕਾਰ ਦੇ ਨਾਲ ਮੇਰੇ ਜਿਹੜੇ ਪ੍ਰਾਣ ਨੇ ਉਹ ਰੱਖਿਆ, ਯਾਨੀ ਕਿ ਆਪਣੀ ਜ਼ਿੰਦਗੀ ਦੀ ਰੱਖਿਆ ਵਾਸਤੇ, ਆਪਣੇ ਜੀਵਨ ਦੀ ਪ੍ਰਾਣਾਂ ਦੀ ਰੱਖਿਆ ਵਾਸਤੇ ਵੀ ਜਪਜੀ ਸਾਹਿਬ ਦਾ ਪਾਠ ਕਰੇ। ਗੁਣ ਤੇ ਧਨ ਦੇ ਲਾਭ ਵਾਸਤੇ ਦਰੱਬਿਆ ਲਾਭੇ ਭਰਮੇ ਬਿਰਖਤੇ ਸੁਰ ਸੇਵਨੇ। ਵਾਹ, ਜੇ ਗੁਣ ਇਕੱਤਰ ਕਰਨੇ ਨੇ ਜਾਂ ਧਨ ਇਕੱਤਰ ਕਰਨਾ, ਉਹਦੇ ਵਿੱਚ ਸਾਨੂੰ ਲਾਭ ਦੀ ਇੱਛਾ ਹੈ ਤਾਂ ਲਾਭ ਵਾਸਤੇ ਵੀ ਕਹਿੰਦੇ ਜਪਜੀ ਸਾਹਿਬ ਦਾ ਪਾਠ ਪੜ੍ਹੇ। ਧਰਮ ਦੇ ਵਿੱਚ ਤੇ ਉਦਾਸੀ ਵਿੱਚ ਜਾਂ ਦੇਵਤਾ ਪੂਜਨ ਕਰਨ ਦੀ ਇੱਛਾ ਹੋਵੇ ਕਿ ਮੈਂ ਦੇਵਤਾ ਪੂਜਣਾ ਤੇ ਸਭ ਤੋਂ ਵੱਡਾ ਦੇਵ ਅਕਾਲ ਪੁਰਖ ਪਰਮੇਸ਼ਰ ਹੈ ਦੇਵਾਨ ਦੇਵ। ਜਪਜੀ ਜਵਾਬ ਸਾਹਿਬ ਵਿੱਚ ਗੁਰੂ ਕਲਗੀਧਰ ਜੀ ਨੇ ਬਚਨ ਕਹੇ ਨੇ ਪਰਮੇਸ਼ਰ ਦੇਵਾਂ ਦਾ ਵੀ ਦੇਵ ਹੈ, ਦੇਵਾਨ ਦੇਵ ਦੇਵਤਿਆਂ ਦਾ ਵੀ ਦੇਵ ਹੈ। ਜਪਜੀ ਸਾਹਿਬ ਦਾ ਪਾਠ ਕਰਨਾ ਸਮਝ ਲਓ ਸਭ ਦੇਵਤਿਆਂ ਦੇ ਦੇਵ ਅਧੀ ਦੇਵ ਅਕਾਲ ਪੁਰਖ ਜੀ ਦੀ ਪੂਜਾ ਹੈ।
ਯੋਖਤ ਸੁਦਾਸ ਸਤ ਪੁੱਤਰਿਆ ਨੇ ਸੰਗ੍ਰਹਿ ਸੁਭਾਵੇ ਰਿਸ਼ਤੋ ਪਰਮ ਪਦੇ
ਤੇ ਕਹਿੰਦੇ ਯੋਖਤ, ਯੋਖਤ ਨਾਮ ਹੈ ਇਸਤਰੀ ਦਾ, ਘਰ ਵਾਲੀ ਦਾ। ਯੋਖਿਤ ਦਾ ਮਤਲਬ ਹੈ ਘਰ ਵਾਲੀ। ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਸੁਹਿਰਦ ਇਸਤਰੀ ਦੀ, ਸ੍ਰੇਸ਼ਟ ਭਾਗਾਂ ਵਾਲੀ ਜਿਹੜੀ ਤੁਹਾਡੀ ਆਗਿਆ ਵਿੱਚ ਚੱਲੇ ਐਸੀ ਇਸਤਰੀ ਦੀ ਪ੍ਰਾਪਤੀ ਹੋਵੇ, ਜਿਹੜੀ ਧਰਮ ਪਤਨੀ ਸੁਪਤਨੀ ਹੈ ਉਹ ਆਗਿਆਕਾਰੀ ਹੋਵੇ, ਉਹਦੇ ਵਾਸਤੇ ਵੀ ਜਪਜੀ ਸਾਹਿਬ ਦੀ ਬਾਣੀ ਦਾ ਪੁੰਨ ਹੈ। ਯਾਨੀ ਕਿ ਹਰ ਭਾਵ 'ਚ ਜਪਜੀ ਸਾਹਿਬ ਹੀ ਪੜ੍ਹਨਾ ਸੀ। ਕੋਈ ਵੀ ਇੱਛਾ ਹੋਵੇ, ਕੋਈ ਵੀ ਕਾਮਨਾ ਹੋਵੇ, ਦੀ ਪੂਰਤੀ ਲਈ ਜਪਜੀ ਸਾਹਿਬ ਦਾ ਪਾਠ ਕਰਨਾ। ਪਿੱਛੇ ਕੱਲ ਆਪਾਂ ਕਥਾ ਸਰਵਣ ਕੀਤੀ ਸੀ, ਸਿੱਖਾਂ ਨੇ ਆਖਿਆ ਸੀ ਮਹਾਰਾਜ ਜਪਜੀ ਸਾਹਿਬ ਤਾਂ ਕੱਲਾ ਮੁਕਤੀ ਵਾਸਤੇ ਹੈ। ਮਹਾਰਾਜ ਜੀ ਨਾਲੇ ਤੁਸੀਂ ਕਹਿੰਦੇ ਹੋ ਇੱਛਾ ਪੂਰਤੀ ਵਾਸਤੇ, ਵੀ ਦੋਵੇਂ ਕੰਮ ਕਿਵੇਂ ਹੁੰਦੇ ਨੇ? ਮਹਾਰਾਜ ਜੀ ਨੇ ਕਿਹਾ ਸੀ ਵੀ ਜਿਵੇਂ ਅਮਰ ਫਲ ਹੁੰਦਾ ਉਹਨੂੰ ਖਾ ਕੇ ਜਿੱਥੇ ਬੰਦਾ ਅਮਰ ਹੋ ਜਾਂਦਾ ਉੱਥੇ ਉਹਦੀ ਭੁੱਖ ਤੇ ਪਿਆਸ ਵੀ ਮਿਟ ਜਾਂਦੀ। ਫਲ ਇੱਕੋ ਹੁੰਦਾ ਖਾਣ ਵਾਲਾ, ਪਰ ਉਹਦੇ ਫਾਇਦੇ ਦੋ ਹੁੰਦੇ ਨੇ। ਇੱਦਾਂ ਜਪਜੀ ਸਾਹਿਬ ਨਾਲ ਜਿੱਥੇ ਮੁਕਤੀ ਦੀ ਪ੍ਰਾਪਤੀ ਹੁੰਦੀ ਆ, ਉੱਥੇ ਲੋੜਾਂ ਵੀ ਸਾਡੀਆਂ ਪੂਰੀਆਂ ਹੁੰਦੀਆਂ ਨੇ ਜੋ ਸਾਨੂੰ ਸਮਾਜ ਵਿੱਚ ਚਾਹੀਦੀਆਂ ਨੇ। ਉਹਦੀ ਪ੍ਰਾਪਤੀ ਵਾਸਤੇ ਸਾਨੂੰ ਕਿਸੇ ਸਿਆਣੇ ਦੀ, ਬਾਬੇ ਦੀ, ਟੋਣੇ ਟਾਮਣ ਦੀ, ਮੰਤਰਾਂ ਜੰਤਰਾਂ ਦੀ ਲੋੜ ਨਹੀਂ ਹੈ। ਸਾਡੇ ਕੋਲ ਸਭ ਤੋਂ ਵੱਡਾ ਮਹਾਂਮੰਤਰ ਸ੍ਰੀ ਜਪਜੀ ਸਾਹਿਬ ਦੀ ਬਾਣੀ ਹੈ। ਇਹਦੇ ਤੋਂ ਵੱਡਾ ਕੋਈ ਮਹਾਂਮੰਤਰ ਗੁਰੂ ਖਾਲਸਾ ਜੀ ਕੋਈ ਹੈ ਹੀ ਨਹੀਂ। ਇਸ ਕਰਕੇ ਯੋਖਤ ਦਾ ਅਰਥ ਹੈ ਸ੍ਰੇਸ਼ਟ ਇਸਤਰੀ। ਜੇ ਸ੍ਰੇਸ਼ਟ ਇਸਤਰੀ ਦੀ ਪ੍ਰਾਪਤੀ ਕਰਨੀ ਹੈ, ਭਾਵ ਧਰਮ ਸੁਪਤਨੀ ਆਗਿਆਕਾਰੀ ਹੋਵੇ, ਆਗਿਆ ਵਿੱਚ ਚੱਲਣ ਵਾਲੀ, ਹੁਕਮ ਵਿੱਚ ਚੱਲਣ ਵਾਲੀ ਹੋਵੇ, ਤਾਂ ਉਹਦੇ ਵਾਸਤੇ ਵੀ ਜਪਜੀ ਸਾਹਿਬ ਦਾ ਪਾਠ ਕਰੇ। ਤੇ ਫਿਰ ਸੁਦਾਸੇ ਸਤ ਪੁੱਤਰ ਯਾਨੇ ਸੰਗ੍ਰਹਿ ਸੁਭਾਵੇ ਰਿਸ਼ਟ ਪਰਮਦੋ। ਤੇ ਫਿਰ ਜੇ ਚੰਗਾ ਦਾਸ ਚਾਹੁੰਦੇ ਹੋ, ਦਾਸੇ ਦਾ ਮਤਲਬ ਹੁੰਦਾ ਵੀ ਚੰਗਾ ਨੌਕਰ ਜਿਹੜਾ ਤੁਹਾਡੀ ਆਗਿਆ 'ਚ ਚੱਲੇ, ਤੁਹਾਡੇ ਹੁਕਮ 'ਚ ਚੱਲੇ, ਕਿਉਂਕਿ ਵਧੀਆ ਨੌਕਰ ਨਹੀਂ ਮਿਲਦਾ ਵਧੀਆ ਦਾਸ ਨਹੀਂ ਮਿਲਦਾ, ਉਹਦੇ ਵਾਸਤੇ ਵੀ ਬਾਣੀ ਪੜ੍ਹੋ ਜਪਜੀ ਸਾਹਿਬ ਦੀ। ਅਤੇ ਫਿਰ ਪੁੱਤਰ ਪ੍ਰਾਪਤੀ, ਸੱਤ ਪੁੱਤਰ, ਸੱਤ ਪੁੱਤਰ ਦਾ ਮਤਲਬ ਹੁੰਦਾ ਸ੍ਰੇਸ਼ਟ ਪੁੱਤਰ। ਸ੍ਰੇਸ਼ਟ ਪੁੱਤਰ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਸੱਤ ਪੁੱਤਰ ਯਾਨੀ ਕਿ ਸ੍ਰੇਸ਼ਟ ਪੁੱਤਰ ਦੀ ਪ੍ਰਾਪਤੀ ਵਾਸਤੇ ਵੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਕਿ ਹੇ ਪ੍ਰਭੂ ਸਾਨੂੰ ਸ੍ਰੇਸ਼ਟ ਪੁੱਤਰ ਦੀ ਦਾਤ ਬਖਸ਼, ਜਿਹੜਾ ਸਾਡੀ ਆਗਿਆ ਵਿੱਚ ਚੱਲੇ, ਸਾਡੇ ਹੁਕਮ 'ਚ ਚੱਲੇ, ਕਪੁੱਤਰ ਨਾ ਹੋਵੇ। ਕਪੁੱਤਰ ਤੋਂ ਭਾਵ ਜਿਹੜਾ ਆਪਣੇ ਮਾਂ ਬਾਪ ਦੀ ਆਗਿਆ 'ਚ ਨਾ ਚੱਲੇ, ਆਪਣੀਆਂ ਮਨ ਮਰਜ਼ੀਆਂ ਕਰੇ ਔਰ ਪਿਓ ਦੀ ਵਿਭੂਤੀ ਸੰਪਦਾ ਦਾ ਨਾਸ ਕਰੇ, ਉਹਨੂੰ ਕਪੁੱਤਰ ਕਹਿੰਦੇ ਹਨ। ਉਹਨੂੰ ਕਪੁੱਤਰ ਕਹਿੰਦੇ ਨੇ। ਕਹਿੰਦੇ ਸ੍ਰੇਸ਼ਟ ਪੁੱਤਰ ਦੀ ਪ੍ਰਾਪਤੀ ਵਾਸਤੇ ਵੀ ਜਪਜੀ ਸਾਹਿਬ ਦਾ ਹੀ ਪਾਠ ਕਰੇ। ਅਤੇ ਫਿਰ ਸੁਭਾਵੇ ਰਿਸ਼ਟੋ ਪਰਮਦੇ, ਜੇ ਕਿਸੇ ਦਾ ਸੁਭਾਵ ਤੁਹਾਡੇ ਪ੍ਰਤੀ ਦੁੱਖਦਾਈ ਹੈ, ਕੋਈ ਬੰਦਾ ਤੁਹਾਨੂੰ ਦੁੱਖ ਦੇ ਰਿਹਾ, ਤੇ ਕਹਿੰਦੇ ਤੁਸੀਂ ਕੀ ਕਰਨਾ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ। ਜਿਹੜਾ ਉਹ ਦੁੱਖਦਾਈ, ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਦੇਣ ਵਾਲਾ ਸੁਭਾਵ ਹੈ ਉਹਦਾ, ਉਹ ਤੁਹਾਡੇ ਤੇ ਪਰਮਦੇ ਪ੍ਰਸੰਨ ਹੋ ਜਾਏਗਾ, ਉਹ ਤੁਹਾਡੇ ਲਈ ਦੁੱਖਦਾਈ ਨਹੀਂ ਰਹੇਗਾ। ਜੇ ਤੁਹਾਡੇ ਪ੍ਰਤੀ ਕਿਸੇ ਦਾ ਸੁਭਾਵ, ਭਾਵੇਂ ਕੋਈ ਰਿਸ਼ਤੇਦਾਰ ਹੈ, ਮਿੱਤਰ ਹੈ, ਸਰਬੰਧੀ ਹੈ, ਕਿਉਂਕਿ ਉਹ ਵੀ ਸਾਡੇ ਲਈ ਦੁੱਖਦਾਈ ਹੋ ਜਾਂਦੇ ਨੇ ਨਾ, ਉਹਨਾਂ ਦਾ ਸੁਭਾਵ ਸਾਡੇ ਲਈ ਦੁੱਖਦਾਈ ਹੋ ਜਾਂਦਾ ਹੈ, ਅਤੇ ਸਾਨੂੰ ਬਦਲੇ ਵਿੱਚ ਉਹਨਾਂ ਦੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ, ਦੁਵੈਸ਼ ਨਹੀਂ ਕਰਨੀ ਚਾਹੀਦੀ, ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ। ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਉਹਦਾ ਜਿਹੜਾ ਦੁੱਖਦਾਈ ਸੁਭਾਵ ਹੈ ਉਹ ਤੁਹਾਡੇ ਲਈ ਪਰਮਦੇ ਪ੍ਰਸੰਨਮਈ ਹੋ ਜਾਏਗਾ, ਉਹ ਤੁਹਾਡੇ ਲਈ ਖੁਸ਼ਮਈ ਹੋ ਜਾਵੇਗਾ।
ਮਨੋ ਨਿਰੁਦੇ ਯੁੱਧ ਸਤ ਪਰਗਹੇ ਧਰਮੋਚ ਨੀਤੋ ਦਾਨੇ ਗੁਣਾ ਕਰੇ।
ਔਰ ਮਨੋ ਨਿਰੁਧੇ ਯੁੱਧ ਸ਼ਸਤਰ ਪਰਗ੍ਰਹੇ ਧਰਮ ਨੀਚੀ ਨੀਤੋ ਦਾਨੇ ਗੁਣਾ ਕਰੇ। ਇਹਦਾ ਮਤਲਬ ਹੈ ਕਿ ਨਿਰੋਧ ਦਾ ਮਤਲਬ ਹੁੰਦਾ ਰੋਕਣਾ, ਆਪਣੇ ਮਨ ਨੂੰ ਰੋਕਣਾ ਚਾਹੁੰਦੇ ਹੋ ਤਾਂ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹੋ, ਆਖੋ ਸਤਨਾਮ ਸਿਰ। ਕਈਆਂ ਦਾ ਸਵਾਲ ਹੁੰਦਾ ਵੀ ਮਨ ਨੂੰ ਕਿਵੇਂ ਰੋਕੀਏ, ਮਨ ਨੂੰ ਕਿਵੇਂ ਕਾਬੂ ਕਰੀਏ, ਤਾਂ ਇੱਥੇ ਬਚਨ ਆ ਰਹੇ ਨੇ। ਪੰਡਿਤ ਬ੍ਰਿਜਲਾਲ ਨੂੰ ਇਹ ਬਚਨ ਸੁਪਨੇ 'ਚ ਪ੍ਰਾਪਤ ਹੋਏ ਨੇ। ਕਹਿੰਦੇ ਭਾਈ ਜੇ ਮਨ ਨੂੰ ਰੋਕਣਾ ਤਾਂ ਵੀ ਜਪਜੀ ਸਾਹਿਬ ਦਾ ਪਾਠ ਕਰੋ, ਕਿਉਂਕਿ ਜਪਜੀ ਸਾਹਿਬ ਦੇ ਵਿੱਚ ਦੱਸਿਆ ਜਾਂਦਾ ਹੈ ਮਨ ਜੀਤੈ ਜਗ ਜੀਤ, ਕਿ ਮਨ ਜਿੱਤ ਲਿਆ ਤੇ ਜਗਤ ਜਿੱਤਿਆ ਜਾਂਦਾ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਮਨ ਨੂੰ ਇਕਾਗਰ ਕਰਨ ਦੀਆਂ ਜੁਗਤੀਆਂ ਵਿਧੀਆਂ ਦੱਸੀਆਂ ਜਾਂਦੀਆਂ। ਮਨ ਕਿਵੇਂ ਇਕਾਗਰ ਕਰਨਾ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਇਹ ਮਨ ਨੂੰ ਇਕਾਗਰ ਕਰਨ ਦੀ ਅਵਸਥਾ ਹੀ ਦੱਸੀ ਹੈ ਕਿ ਗੁਰਮੁਖ ਬਣ ਕੇ ਭਾਈ ਹਰ ਵੇਲੇ ਕੀਰਤਨ ਕਰਦਾ ਰਹੇ, ਗੁਰਬਾਣੀ ਦਾ ਜਾਪ ਕਰਦਾ ਰਹੇ, ਫਿਰ ਗੁਰਬਾਣੀ ਨੂੰ ਵਿਚਾਰਨ ਲੱਗ ਪਵੇ, ਫਿਰ ਉਸ ਵਿਚਾਰ ਦੇ ਵਿੱਚ ਆਪਣੀ ਸੁਰਤ ਨੂੰ ਸਮਾ ਲਵੇ ਤੇ ਮਨ ਆਪੇ ਇਕਾਗਰ ਹੋ ਜਾਏਗਾ, ਮਨ ਟਿਕ ਜਾਏਗਾ, ਮਨ ਦੀ ਇਕਾਗਰਤਾ ਬਣ ਜਾਏਗੀ। ਤੋ ਇਸ ਕਰਕੇ ਕਹਿੰਦੇ ਮਨ ਨੂੰ ਰੋਕਣਾ ਤਾਂ ਵੀ ਜਪਜੀ ਸਾਹਿਬ ਦਾ ਪਾਠ, ਯੁੱਧ ਸੱਤ ਪ੍ਰਗ੍ਰਹੇ, ਧਰਮ ਯੁੱਧ ਦੇ ਵਿੱਚ ਜਾ ਕੇ ਸ਼ਸਤਰ ਧਾਰਨ ਕਰਕੇ ਲੜਨਾ ਹੈ ਤਾਂ ਉਸ ਵੇਲੇ ਵੀ ਸ਼ਸਤਰ ਧਾਰਨ ਤੋਂ ਪਹਿਲਾਂ, ਯੁੱਧ ਕਰਨ ਤੋਂ ਪਹਿਲਾਂ ਜਪਜੀ ਦਾ ਪਾਠ ਕਰੇ ਤਾਂ ਜੋ ਉਸ ਧਰਮ ਯੁੱਧ ਦੇ ਵਿੱਚ ਤੁਹਾਡੀ ਜਿੱਤ ਹੋਵੇ। ਜੇ ਜੰਗ 'ਤੇ ਚੜ੍ਹਨਾ, ਯੁੱਧ 'ਤੇ ਚੜ੍ਹਨਾ, ਯੁੱਧ ਲੜਨ ਵਾਸਤੇ ਜੰਗ ਦੇ ਮੈਦਾਨ ਵਿੱਚ ਜਾਣਾ ਤਾਂ ਵੀ ਜਪਜੀ ਸਾਹਿਬ ਦਾ ਪਾਠ ਕਰੇ ਸ਼ਸਤਰ ਧਾਰਨ ਤੋਂ ਪਹਿਲਾਂ। ਧਰਮ 'ਚੇ ਨੀਤੋ ਦਾਨੇ ਗੁਣਾ ਕਰੇ। ਕਹਿੰਦੇ ਜੇ ਧਰਮ 'ਚੋ ਨੀਤੋ ਦਾ ਮਤਲਬ ਹੈ ਵੀ ਧਰਮ ਦੀ ਨੀਤੀ, ਯਾਨੀ ਕਿ ਰਾਜਨੀਤੀ, ਜਿਹੜੀ ਰਾਜਨੀਤੀ ਤੁਸੀਂ ਚਾਹੁੰਦੇ ਹੋ ਵੀ ਸ੍ਰੇਸ਼ਟ ਰਾਜਨੀਤੀ, ਕੂਟਨੀਤੀ ਨਹੀਂ ਜਿਹੜੀ ਲੋਕਾਂ ਦਾ ਨੁਕਸਾਨ ਕਰੇ। ਇੱਥੇ ਧਰਮ 'ਚੋ ਨੀਤੇ ਦਾ ਮਤਲਬ ਹੈ ਸ੍ਰੇਸ਼ਟ ਰਾਜਨੀਤੀ, ਜਿਹੜੇ ਸਮਾਜ ਦੇ ਭਲੇ ਵਾਸਤੇ ਹੋਵੇ। ਐਸੀ ਸ੍ਰੇਸ਼ਟ ਰਾਜਨੀਤੀ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਵੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਜ਼ਰੂਰੀ ਹੈ।
ਏਤੇ ਕੁਕਰਿਆ ਸਤਨਾਮ ਬਾਣ ਮੋ ਕਾਰ ਮਾਦੋ ਕਲਸ ਦਧਾਨ।
ਏਤੇ ਕੋ ਕੁਰਖਿਆਤ ਸਤਨਾਮ ਬਾਣੀ ਮੋ ਕਾਰ ਮਾਧੋ ਕਲ ਸਧਾਨ। ਇਹਦਾ ਮਤਲਬ ਹੈ ਜਿਹੜੇ ਇੰਨਾ ਕੁਝ ਚਾਹੀਦਾ ਜੋ ਉੱਪਰ ਦੱਸਿਆ, ਏਤੇ ਕੋ ਕੁਰਿਆਤ ਦਾ ਮਤਲਬ ਹੈ, ਇੰਨਾ ਕੁਝ ਤੁਹਾਨੂੰ ਚਾਹੀਦਾ ਹੈ ਤੇ ਐਸੀ ਬਾਣੀ ਦਾ ਪਾਠ ਕਰੋ ਜਿਹਦੇ ਵਿੱਚ ਪਹਿਲਾ ਅੱਖਰ ਇੱਕ ਓਅੰਕਾਰ ਹੈ। ਮੋਕਾਰ ਦਾ ਮਤਲਬ ਹੈ ਇੱਕ ਓਅੰਕਾਰ, ਜਿਹਦਾ ਪਹਿਲਾ ਅੱਖਰ ਇੱਕ ਓਅੰਕਾਰ ਹੈ ਔਰ ਜਿਹਦੇ ਵਿੱਚ ਸਤਨਾਮ ਦਾ ਜ਼ਿਕਰ ਹੈ। ਐਸੀ ਜਿਹੜੀ ਪਵਿੱਤਰ ਪਾਵਨ ਬਾਣੀ ਹੈ ਭਾਈ ਜਪਜੀ ਸਾਹਿਬ ਦੀ, ਉਹਦਾ ਪਾਠ ਕਰੋ, ਉਹਦਾ ਨਿਤਨੇਮ ਕਰੋ, ਜੇ ਇੰਨਾ ਕੁਝ ਚਾਹੀਦਾ ਹੈ।
ਚੋਪਈ ਸੁਣ ਕੇ ਸੰਗਤ ਬੋਰ ਸੁਣਾਇਓ, ਸੁਪਨੇ ਮੈਂ ਸਲੋਕ ਸਿੱਖ ਆਇਓ।
ਦੇ ਸਾਰਾ ਸਲੋਕ ਸੰਗਤ ਨੇ ਸੁਣਿਆ ਜਦੋਂ ਪੰਡਿਤ ਬ੍ਰਿਜ ਲਾਲ ਨੇ ਉਚਾਰਨ ਕੀਤਾ, ਗੁਰੂ ਸਾਹਿਬ ਦਾ ਕਵੀ ਹੈ, ਜਦੋਂ ਇਹਨੇ ਸਲੋਕ ਉਚਾਰਨ ਕੀਤਾ ਤੇ ਸਾਰਿਆਂ ਨੇ ਸੁਣਿਆ, ਕਹਿੰਦੇ ਸੁਪਨੇ ਵਿੱਚ ਇਹ ਸਲੋਕ ਸਿੱਖ ਨੂੰ ਪ੍ਰਾਪਤ ਹੋਇਆ ਹੈ।
ਭਾਵ ਅਰਥ ਇਸ ਕੋ ਸਮਝਾਵੋ।
ਸਿੱਖ ਕਹਿਣ ਲੱਗੇ ਕਲਗੀਧਰ ਜੀ ਨੂੰ, ਕਹਿੰਦੇ ਦਸਵੇਂ ਪਾਤਸ਼ਾਹ ਇਹ ਜਿਹੜਾ ਸਲੋਕ ਪੰਡਿਤ ਜੀ ਨੇ ਉਚਾਰਿਆ ਇਹ ਸੰਸਕ੍ਰਿਤ ਵਿੱਚ ਹੈ, ਸਾਨੂੰ ਇਹਦੀ ਪੂਰਨ ਤੌਰ ਤੇ ਸਮਝ ਨਹੀਂ ਪਈ, ਆਪ ਜੀ ਕਿਰਪਾ ਕਰਕੇ ਇਸ ਸਲੋਕ ਦੇ ਜਿਹੜੇ ਭਾਵ ਅਰਥ ਨੇ ਉਹ ਸਾਨੂੰ ਤੁਸੀਂ ਦਇਆ ਕਰਕੇ ਸਮਝਾਓ।
ਕਹਿ ਸ਼੍ਰੀ ਮੁਖ ਤੇ ਆਪ ਸੁਣਾਓ।
ਇਹ ਕਲਗੀਧਰ ਜੀ ਤੁਸੀਂ ਆਪ ਆਪਣੇ ਮੁਖੋਂ ਸੁਣਾਓ। ਜਪਜੀ ਸਾਹਿਬ ਦਾ ਜਿਹੜਾ ਮਹਾਤਮ ਹੈ, ਹੇ ਦਸਮ ਪਿਤਾ ਕਲਗੀਧਰ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਹ ਸਾਰੇ ਭਾਵ ਅਰਥ ਜਪਜੀ ਸਾਹਿਬ ਦਾ ਮਹਾਤਮ ਉਹ ਤੁਸੀਂ ਆਪ ਕਿਰਪਾ ਕਰਕੇ ਆਪਣੇ ਮੁਖੋਂ ਸੁਣਾਓ।
ਸੁਣ ਕਲਗੀਧਰ ਉਚਰਿਓ ਨਿਕੋ, ਜਾਨੋ ਪਰਮ ਮੰਤਰ ਜਪ ਜੀ ਕੋ।
ਆਖੋ ਸਤਨਾਮ ਸ੍ਰੀ। ਕਲਗੀਧਰ ਜੀ ਕਹਿੰਦੇ ਸੁਣੋ ਭਾਈ ਸਿੱਖੋ, ਇਹ ਜਪਜੀ ਸਾਹਿਬ ਦੁਨੀਆਂ ਦੇ ਜਿਤਨੇ ਮੰਤਰ ਨੇ ਉਹਨਾਂ ਸਾਰਿਆਂ ਵਿੱਚੋਂ ਪਰਮ ਮੰਤਰ ਹੈ। ਜਪਜੀ ਸਾਹਿਬ ਵਰਗਾ ਦੁਨੀਆਂ 'ਚ ਕੋਈ ਮੰਤਰ ਨਹੀਂ ਹੈ, ਇਹ ਪਰਮ ਮੰਤਰ ਸਭ ਤੋਂ ਸ੍ਰੇਸ਼ਟ ਮੰਤਰ ਹੈ। ਔਰ ਇਸ ਜਪਜੀ ਸਾਹਿਬ ਦਾ ਜਿਹੜਾ ਜਾਪ ਹੈ ਉਹ ਪਰਮ ਮਹਾਨ ਮੰਤਰ ਹੈ। ਹੁਣ ਇਹਦੇ ਅੱਖਰਾਂ ਦਾ ਜਿਹੜੇ ਪਹਿਲੇ ਅੱਖਰ ਨੇ, 25 ਅੱਖਰ ਪਹਿਲੇ ਜਪਜੀ ਸਾਹਿਬ ਦੇ, ਉਹ ਕਿਹੜੇ ਨੇ? ਇੱਕ ਓਅੰਕਾਰ ਤੋਂ ਲੈ ਕੇ ਅਕਾਲ ਮੂਰਤ ਤੱਕ ਇਹ 25 ਅੱਖਰ ਨੇ। ਹੁਣ ਇਹਨਾਂ 25 ਅੱਖਰਾਂ ਦਾ ਮਹਾਤਮ, ਫਿਰ ਅੱਗੇ 36 ਅੱਖਰਾਂ ਦਾ ਮਹਾਤਮ ਵੀ ਆਉਂਦਾ, 38 ਦਾ ਵੀ, ਫਿਰ ਆਦਿ ਸੱਚ ਜੁਗਾਦ ਸੱਚ ਵਾਲੇ ਸਲੋਕ ਦਾ, ਫਿਰ ਅੱਗੇ ਜਪਜੀ ਸਾਹਿਬ ਦੀ ਜਿਹੜੀ ਪਹਿਲੀ ਪੌੜੀ ਹੈ, ਦੂਜੀ ਹੈ, ਤੀਜੀ ਹੈ, ਏਦਾਂ ਉਹਨਾਂ ਸਾਰਿਆਂ ਦਾ ਵੱਖੋ ਵੱਖਰਾ ਮਹਾਤਮ ਦੱਸਣ ਤੋਂ ਪਹਿਲਾਂ ਹੁਣ ਮਹਾਰਾਜ ਜੀ ਪਹਿਲੇ ਜਿਹੜੇ 25 ਅੱਖਰ ਨੇ ਉਹਨਾਂ ਦਾ ਮਹਾਤਮ ਦੱਸਦੇ ਹਨ।
ਅਹਿਮਾਨ ਸੀ 25 ਅੱਖਰ ਬਾਂਚਿਤ ਦੇ ਸਿਮਰਿਓ ਜਿਨ ਰਿਦ ਧਰ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਦੇ ਪਹਿਲੇ 25 ਅੱਖਰ ਨੇ ਜਪਜੀ ਸਾਹਿਬ ਦੇ ਜੋ ਮੂਲ ਮੰਤਰ ਵਿੱਚ ਵਰਣਨ ਹਨ, ਅਕਾਲ ਮੂਰਤ ਤੱਕ 25 ਅੱਖਰ ਬਣ ਜਾਂਦੇ ਨੇ। ਜਿਹੜਾ ਇੱਕ ਓਅੰਕਾਰ ਹੈ ਇੱਕ ਅੱਖਰ ਮੰਨਣਾ, ਇੱਕ ਤੇ ਓਅੰਕਾਰ ਦੋ ਨਹੀਂ ਮੰਨਣੇ, ਇਹਨਾਂ ਨੂੰ ਇੱਕ ਹੀ ਮੰਨਣਾ, ਇੱਕ ਓਅੰਕਾਰ। ਫਿਰ ਸਤਨਾਮ ਦੇ 4 ਅੱਖਰ ਨੇ, ਫਿਰ ਕਰਤਾ ਦੇ 3 ਅੱਖਰ ਨੇ, ਪੁਰਖ ਦੇ 3 ਨੇ, ਨਿਰਭਉ ਦੇ 4 ਨੇ, ਨਿਰਵੈਰ ਦੇ 4 ਨੇ, ਤੇ ਅਕਾਲ ਮੂਰਤ ਇਹਦੇ ਫਿਰ ਅੱਗੇ ਅਕਾਲ ਦੇ ਜਿਹੜੇ ਨੇ ਉਹ 3 ਅੱਖਰ ਨੇ, ਮੂਰਤ ਦੇ 3 ਅੱਖਰ ਨੇ, ਇਹਨਾਂ ਦੀ ਕੁੱਲ ਗਿਣਤੀ ਕਰੀਏ ਤੇ 25 ਬਣ ਜਾਂਦੇ ਨੇ। ਕਹਿੰਦੇ ਜਿਹੜੇ ਪਹਿਲੇ 25 ਅੱਖਰ ਨੇ ਇਹਨਾਂ ਦਾ ਇਹ ਮਹਾਤਮ ਹੈ ਕਿ ਇਹਨਾਂ ਦਾ ਪਾਠ ਕਰਨ ਦੇ ਨਾਲ ਬਾਛਤ ਦੇ ਸਿਮਰਿਓ ਜਿਨ ਰਿੱਧ ਧਾਰ, ਜਿਹੜੇ ਆਪਣੇ ਹਿਰਦੇ ਦੇ ਵਿੱਚ ਇਹਨਾਂ ਪਾਵਨ ਜਾਪਾਂ ਨੂੰ, ਇਹਨਾਂ ਅੱਖਰਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇਹਦਾ ਜਾਪ ਕਰਦੇ ਨੇ, ਉਹਨਾਂ ਨੂੰ ਮਨ ਬਾਛਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਜੋ ਆਪਣੇ ਮਨ 'ਚ ਚਾਹੁੰਦੇ ਨੇ ਉਹਨਾਂ ਨੂੰ ਉਹ ਕੁਝ ਮਿਲਦਾ ਹੈ।
ਜਿਸ ਕੋ ਅਰਥ ਕਰਿਓ ਗੁਰਦਿਆ,
ਉਹਦਾ ਅਰਥ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ।
ਹਿਤ ਸਿੱਖਣ ਕੇ ਕਰਨ ਨਿਹਾਲ,
ਸਿੱਖਾਂ ਨੂੰ ਨਿਹਾਲ ਕਰਨ ਵਾਸਤੇ, ਆਪਣਿਆਂ ਸਿੱਖਾਂ ਨੂੰ ਕਿਰਤਾਰਥ ਕਰਨ ਵਾਸਤੇ ਜਗਤ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਸਲੋਕ ਦੇ ਵੀ ਅਰਥ ਕੀਤੇ ਹਨ।
ਵਰਨ 25 ਅਜੱਪਾ ਜਪੈ,
ਮਹਾਰਾਜ ਜੀ ਕਹਿੰਦੇ ਜਿਹੜੇ ਪਹਿਲੇ 25 ਅੱਖਰ ਨੇ ਇਹਦਾ ਵੀ ਜਾਪ ਜਪੇ, ਯਾਨੀ ਕਿ ਸਾਰਾ ਜਪਜੀ ਸਾਹਿਬ ਤਾਂ ਸਾਰਾ ਹੀ ਕਰਨਾ। ਹੁਣ ਇਕੱਲੇ ਇਕੱਲੇ ਅੱਖਰਾਂ ਦਾ ਨਾ, ਪੌੜੀਆਂ ਦਾ ਉਹ ਮਹਾਤਮ ਸਤਿਗੁਰੂ ਜੀ ਵੱਖਰਾ ਵੱਖਰਾ ਦੱਸ ਰਹੇ ਨੇ, ਸਾਰਾ ਪਾਠ ਕਰ ਲੋਗੇ ਸਾਰਾ ਹੀ ਪੁੰਨ ਮਿਲ ਜਾਏਗਾ। ਜਪ ਜੀ ਸਾਹਿਬ ਦਾ ਸਾਰਾ ਪਾਠ ਕਰ ਲਓ, ਸਾਰੇ ਪੁੰਨ ਸਾਰੇ ਮਹਾਤਮ ਮਿਲ ਜਾਣਗੇ। ਇਸ ਕਰਕੇ ਕਹਿੰਦੇ ਜਿਹੜੇ ਪਹਿਲੇ 25 ਅੱਖਰ ਨੇ ਉਹਦਾ ਜਿਹੜਾ ਅਜੱਪਾ ਜਾਪ ਜਪੇ,
ਕਹਿ ਰਸਨਾ ਰਸ ਤੇ ਮਨ ਰਪੈ,
ਕਹਿੰਦੇ ਜਾਂ ਰਸਨਾ ਨਾਲ ਕਰੇ ਤੇ ਜਾਂ ਫਿਰ ਮਨ ਦੇ ਵਿੱਚ ਪੂਰਨ ਤੌਰ ਤੇ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਰੰਗ ਵਿੱਚ ਰੰਗ ਕੇ ਜਪੇ।
ਤਿਸ ਤੇ ਦੁਖਨ ਦੁਖ ਰਜਤੀਨ,
ਇਹਦੇ ਜਾਪ ਦੇ ਨਾਲ ਸਾਰੇ ਦੂਸ਼ਣ ਸਾਰੇ ਦੁੱਖ ਰੁਜ ਤੀਨ, ਤਿੰਨ ਜਿਹੜੇ ਰੋਗ ਨੇ ਕਿਹੜੇ, ਆਦੀ ਵਿਆਦੀ ਤੇ ਉਪਾਧੀ, ਇਹਨਾਂ ਤਿੰਨਾਂ ਦਾ ਨਾਸ ਹੋ ਜਾਂਦਾ ਹੈ।
ਬਾਤ ਪਿੱਤ ਕਫ ਕਰਤਾਹੀਨ,
ਬਾਤ ਕਫ ਤੇ ਪੇਤੇ ਤਿੰਨ ਦੋਸ਼ ਨੇ ਸਰੀਰ ਦੇ ਨੁਕਸਾਨ ਵਾਸਤੇ, ਬਾਤ ਕਫ ਤੇ ਪਿੱਤ, ਇਹਨਾਂ ਦਾ ਬੈਲੈਂਸ ਵਿਗੜ ਜੇ ਵੀ ਸਰੀਰ ਨੂੰ ਖਰਾਬ ਕਰਦੇ ਨੇ। ਕਹਿੰਦੇ ਇਹਨਾਂ ਜਾਪਾਂ ਦੇ ਇਸ ਜਿਹੜਾ ਮੰਤਰ ਹੈ ਇਹਦਾ ਜਾਪ ਜਪੇ, ਕਹਿੰਦੇ ਤਿੰਨੇ ਦੋਸ਼ ਵੀ ਜਿਹੜੇ ਨੇ ਉਹ ਵੀ ਦੂਰ ਹੋਣਗੇ।
ਮੁਕਤ ਜੁਗਤ ਉੱਤਮ ਪਦ ਪਾਵੇ,
ਮੁਕਤੀ ਵੀ ਮਿਲੇਗੀ, ਮੁਕਤੀ ਪ੍ਰਾਪਤ ਕਰਨ ਦੀ ਜੁਗਤੀ ਵੀ ਮਿਲੇਗੀ ਔਰ ਉੱਤਮ ਪਦਵੀ ਨੂੰ ਪ੍ਰਾਪਤ ਹੋਵੇਗਾ।
ਸੁਖੀ ਹੋਏ ਨੇ ਅਵਗਤ ਜਾਵੇ,
ਸੁਖੀ ਹੋ ਜਾਏਗਾ ਉਹ, ਅਵਗਤ ਨਹੀਂ ਹੋਵੇਗਾ, ਯਾਨੀ ਕਿ ਉਹਦੀ ਬੇਗਤੀ ਨਹੀਂ ਹੋਵੇਗੀ, ਮੋਕਸ਼ ਨੂੰ ਮੁਕਤੀ ਨੂੰ ਪ੍ਰਾਪਤ ਹੋ ਜਾਏਗਾ।
ਜੇ ਭੋਜਨ ਪਰ ਕਰੇ ਉਚਾਰਨ,
ਖਾਲਸਾ ਜੀ ਜੇ ਭੋਜਨ ਖਾਣ ਤੋਂ ਪਹਿਲਾਂ ਇਸ ਮੰਤਰ ਨੂੰ ਪੜ੍ਹੇ, ਮੂਲ ਮੰਤਰ ਦਾ ਪਾਠ ਕਰੇ, ਭੋਜਨ ਛਕਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰੇ, ਮੂਲ ਮੰਤਰ ਦਾ ਪਾਠ ਕਰੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਵੀ ਮਹਾਤਮ ਹੈ।
ਪਦੈ ਰਿੱਧ ਹੋਏ ਅੰਨ ਵਿਕਾਰਨਾ,
ਕਹਿੰਦੇ ਭੋਜਨ ਛਕਣ ਤੋਂ ਪਹਿਲਾਂ, ਭੋਜਨ ਪਕਾਉਣ ਤੋਂ ਪਹਿਲਾਂ ਇਹਦਾ ਜਾਪ ਕਰੇ। ਪੁਰਾਣੀਆਂ ਮਾਈਆਂ ਬੀਬੀਆਂ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਸੀ, ਜਪਜੀ ਸਾਹਿਬ ਦਾ ਪਾਠ ਕਰਦੇ, ਉਹਦਾ ਬੜਾ ਵੱਡਾ ਮਹਾਤਮ ਹੁੰਦਾ ਸੀ। ਇੱਕ ਤਾਂ ਭੋਜਨ ਪਵਿੱਤਰ ਹੋ ਜਾਂਦਾ, ਅੰਮ੍ਰਿਤਮਈ ਹੋ ਜਾਂਦਾ। ਦੂਜਾ ਕਹਿੰਦੇ ਨੇ ਵਧਾ ਰਿੱਧ, ਉਹਦੇ ਚ ਬਰਕਤ ਪੈਂਦੀ ਹੈ, ਉਹ ਜਿਹੜਾ ਅੰਨ ਹੈ ਭੋਜਨ ਹੈ ਉਹਦੇ ਵਿੱਚ ਬਰਕਤ ਪੈਂਦੀ ਹੈ ਔਰ ਫਿਰ ਉਹਨੂੰ ਛਕਣ ਦੇ ਨਾਲ ਸਰੀਰ ਅਰੋਗ ਹੁੰਦਾ ਹੈ, ਸਰੀਰ ਵੀ ਜਿਹੜਾ ਉਹ ਅਰੋਗ ਹੋ ਜਾਂਦਾ ਹੈ, ਯਾਨੀ ਕਿ ਉਹਨੂੰ ਛਕਣ ਦੇ ਨਾਲ ਵੀ ਸਰੀਰ ਨੂੰ ਵੀ ਕੋਈ ਰੋਗ ਨਹੀਂ ਵਿਆਪਦਾ ਔਰ ਉਹਦੇ ਵਿੱਚ ਅੰਮ੍ਰਿਤਮਈ ਰਸ ਵਰਤ ਜਾਂਦਾ ਹੈ।
ਸੁਖ ਸੋ ਪਚੈ ਨਰੁਜੀ ਉਪਜਾਵੇ,
ਭੋਜਨ ਸੁਖ ਦੇ ਨਾਲ ਪਚ ਜਾਂਦਾ। ਜਦੋਂ ਪਹਿਲਾਂ ਜਾਪ ਜਪ ਲਵੇ, ਬਾਣੀ ਪੜ੍ਹ ਲਵੇ, ਜਪਜੀ ਸਾਹਿਬ ਦੇ ਮੂਲ ਮੰਤਰ ਦਾ ਜਾਪ ਕਰ ਲਵੇ ਭੋਜਨ ਛਕਣ ਤੋਂ ਪਹਿਲਾਂ, ਤੇ ਕਹਿੰਦੇ ਉਹ ਜਿਹੜਾ ਭੋਜਨ ਹੈ ਉਹ ਸੁਖ ਨਾਲ ਪਚ ਜਾਂਦਾ, ਮੁੜ ਕੇ ਕਿਸੇ ਪ੍ਰਕਾਰ ਦਾ ਰੋਗ ਨਹੀਂ ਪੈਦਾ ਹੋਣ ਦਿੰਦਾ।
ਕਾਲ ਰਹਿ ਤੋਏ ਦੁੱਖ ਮਿਟਾਵੇ,
ਉਮਰ ਲੰਮੀ ਹੋ ਜਾਂਦੀ ਹੈ ਇਹਦੇ ਨਾਲ। ਕਾਲ ਰਹਿਤ ਦਾ ਮਤਲਬ ਹੈ ਵੀ ਉਮਰ ਵਡੇਰੀ ਹੋ ਜਾਂਦੀ ਹੈ, ਉਮਰ ਵੱਡੀ ਹੋ ਜਾਂਦੀ ਹੈ ਔਰ ਸਾਰੇ ਦੁੱਖਾਂ ਨੂੰ ਮਿਟਾ ਦਿੰਦੀ ਹੈ ਇਹ ਬਾਣੀ।
ਦਰਬ ਲਾਭ ਮੈਂ ਧਰਮ ਮਜਾਰਾ,
ਦਰਬ ਲਾਭ ਧਨ ਦੇ ਲਾਭ ਵਾਚ ਵੀ ਇਹਦਾ ਜਾਪ ਕਰੇ। ਖਾਲਸਾ ਜੀ ਉੱਤੇ ਜਿਹੜਾ ਸਲੋਕ ਉਚਾਰਿਆ ਨਾ ਉਹਦੇ ਅਰਥ ਹੋ ਰਹੇ ਨੇ ਸੰਸਕ੍ਰਿਤ ਵਿੱਚ, ਕਹਿੰਦੇ ਧਨ ਦੇ ਲਾਭ ਦੇ ਵਿੱਚ ਵੀ ਜਪਜੀ ਸਾਹਿਬ ਦਾ ਬੜਾ ਵੱਡਾ ਮਹੱਤਵ ਹੈ। ਜੇ ਧਨ ਦਾ ਲਾਭ ਚਾਹੀਦਾ ਤੇ ਉਹਦੇ ਵਿੱਚ ਵੀ ਜਪਜੀ ਸਾਹਿਬ ਦਾ ਪਾਠ ਕਰੇ, ਆਪੇ ਬਰਕਤ ਪੈਂਦੀ। ਕਈਆਂ ਦੀ ਜ਼ੁਬਾਨ ਤੋਂ ਸੁਣੀਦਾ ਕਹਿੰਦੇ ਜੀ ਸਾਡੇ ਘਰ ਬਰਕਤ ਨਹੀਂ ਪੈਂਦੀ, ਮਾਇਆ ਵਿੱਚ ਬਰਕਤ ਨਹੀਂ ਪੈਂਦੀ, ਦੁਕਾਨ ਵਿੱਚ ਬਰਕਤ ਨਹੀਂ ਪੈਂਦੀ, ਖਜ਼ਾਨੇ ਵਿੱਚ ਬਰਕਤ ਨਹੀਂ ਪੈਂਦੀ। ਮਹਾਰਾਜ ਜੀ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰੋਗੇ ਉਹਦੇ ਵਿੱਚ ਵੀ ਬਰਕਤ ਪਏਗੀ। ਖਾਲਸਾ ਜੀ ਇਹ ਬਾਣੀ ਨਾਲ ਜੋੜਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਵਚਨ ਕਿ ਅਸੀਂ ਜਪਜੀ ਸਾਹਿਬ ਨਾਲ ਜੁੜ ਸਕੀਏ, ਜਪਜੀ ਸਾਹਿਬ ਦੀ ਬਾਣੀ ਨਾਲ ਜੁੜ ਸਕੀਏ, ਇਸ ਬਾਣੀ ਦੇ ਮਹਾਤਮ ਨੂੰ ਸਮਝ ਕੇ। ਕਹਿੰਦੇ ਇਸ ਪਾਵਨ ਪਵਿੱਤਰ ਜਪਜੀ ਦੇ ਪਾਠ ਨਾਲ ਧਨ ਵਿੱਚ ਵੀ ਲਾਭ ਹੁੰਦਾ ਹੈ, ਧਰਮ ਦੇ ਵਿੱਚ ਵੀ, ਧਰਮ ਮਝਾਰਾ ਦਾ ਮਤਲਬ ਧਰਮ ਵੀ ਵੱਧਦਾ ਹੈ, ਧਰਮ ਦੇ ਵਿੱਚ ਵੀ ਵਾਧਾ ਹੁੰਦਾ। ਜੇ ਜਪਜੀ ਸਾਹਿਬ ਦਾ ਪਾਠ ਕਰੀਏ ਤੇ ਸਾਡੀ ਬਿਰਤੀ ਧਾਰਮਿਕ ਬਣਦੀ ਹੈ, ਸਾਡੇ ਧਰਮ ਦੇ ਵਿੱਚ ਵੀ ਵਾਧਾ ਹੁੰਦਾ ਹੈ।
ਵਿੱਚ ਉਦਾਸੀ ਕੇ ਸੁਖਕਾਰਾ,
ਉਪਰਾਮਤਾ ਵਾਸਤੇ, ਸੰਸਾਰ ਦੇ ਵਿੱਚ ਵਿਰਾਗ ਦੀ ਅਵਸਥਾ ਵਾਸਤੇ ਵੀ ਜਪਜੀ ਸਾਹਿਬ ਦੀ ਬਾਣੀ, ਕਿੱਡਾ ਵੱਡਾ ਵਿਰਾਗ ਉਪਜਾਣ ਵਾਸਤੇ ਸਤਿਗੁਰਾਂ ਨੇ ਬਚਨ ਉਚਾਰੇ ਨੇ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਇਹ ਵੈਰਾਗ ਹੈ ਨਾ, ਇਸ ਪੌੜੀ ਵਿੱਚ ਕਿੰਨਾ ਭਾਰੀ ਵੈਰਾਗ ਹੈ ਕਿ ਇੰਨਾ ਵੀ ਵੱਡਾ ਹੋ ਜਾਂ, ਜੇ ਮੈਂ ਚਾਰ ਯੁੱਗਾਂ ਤੋਂ ਬਜਾਏ ਦਸ ਗੁਣਾ ਉਹਦੇ ਨਾਲੋਂ ਉਮਰ ਵੱਧ ਜਾਏ, ਪਰ ਜੇ ਮੈਂ ਉਸ ਪਰਮਾਤਮਾ ਦੀ ਨਦਰ ਥੱਲੇ ਨਹੀਂ ਆਉਂਦਾ ਤੇ ਮੇਰੀ ਕਿਸੇ ਬਾਤ ਨਹੀਂ ਪੁੱਛਣੀ। ਇਹ ਵੈਰਾਗ ਹੈ। ਕਹਿੰਦੇ ਜੇ ਵੈਰਾਗ ਚਾਹੀਦਾ ਤਾਂ ਵੀ ਜਪਜੀ ਸਾਹਿਬ ਦੀ ਬਾਣੀ ਵਿੱਚ ਵੈਰਾਗ ਵੀ ਹੈ। ਉਦਾਸੀ ਦਾ ਇੱਥੇ ਮਤਲਬ ਹੈ ਬੀਚ ਉਦਾਸੀ, ਉਪਰਾਮਤਾ ਵਾਸਤੇ, ਵੈਰਾਗ ਵਾਸਤੇ ਵੀ ਜਪਜੀ ਸਾਹਿਬ ਦੀ ਬਾਣੀ ਸੁਖਕਾਰੀ ਹੈ।
ਇਸਤਰੀ ਵਿਆਹ ਸੁਤ ਉਪਜੰਤੇ,
ਇਸਤਰੀ ਵਿਆਹਣ ਦੇ ਸਮੇਂ ਜਦੋਂ ਵਿਆਹ ਕਰਾਉਣ ਵਾਸਤੇ ਵੀ ਸ੍ਰੇਸ਼ਟ ਇਸਤਰੀ ਦੀ ਪ੍ਰਾਪਤੀ ਹੋਵੇ, ਉਹਦੇ ਵਿੱਚ ਵੀ ਇਹ ਬਾਣੀ ਪੁੰਨਦਾਇਕ ਹੈ। ਜਪਜੀ ਸਾਹਿਬ ਦੀ ਬਾਣੀ ਦਾ ਬੜਾ ਵੱਡਾ ਮਹਾਤਮ ਹੈ। ਸੁਤ ਉਪਜੰਤੇ, ਸ੍ਰੇਸ਼ਟ ਪੁੱਤਰ ਦੀ ਪ੍ਰਾਪਤੀ ਵਾਸਤੇ, ਚੰਗੀ ਸੰਤਾਨ ਦੀ ਪ੍ਰਾਪਤੀ ਵਾਸਤੇ ਵੀ ਸਾਡੀ ਔਲਾਦ ਚੰਗੀ ਹੋਵੇ, ਸਾਡੀ ਸੰਤਾਨ ਚੰਗੀ ਹੋਵੇ, ਭਲੀ ਹੋਵੇ, ਉਹਦੇ ਵਾਸਤੇ ਵੀ ਇਸ ਬਾਣੀ ਦਾ ਜਾਪ ਕਰੇ।
ਦੇਸ਼ ਵਿਦੇਸ਼ਨ ਕੋ ਗਮਨੰਤੇ,
ਕਿਸੇ ਦੇਸ਼ ਵਿੱਚ ਜਾਣਾ, ਵਿਦੇਸ਼ ਵਿੱਚ ਜਾਣਾ, ਕਿਤੇ ਵੀ ਜਾਣਾ ਤਾਂ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਚੱਲੇ। ਕਿਸੇ ਦੇਸ਼ ਵਿੱਚ ਜਾਣਾ ਚਾਹੇ ਵਿਦੇਸ਼ ਵਿੱਚ ਜਾਣਾ, ਯਾਨੀ ਕਿ ਰੋਜ਼ ਬਾਣੀ ਪੜ੍ਹਨੀ ਹੈ। ਜਦੋਂ ਕਿਸੇ ਦੇਸ਼ ਵਿੱਚ ਜਾਣਾ, ਵਿਦੇਸ਼ ਵਿੱਚ ਜਾਣਾ, ਤਾਂ ਵੀ ਜਪਜੀ ਸਾਹਿਬ ਦਾ ਪਾਠ ਕਰੇ।
ਯੁੱਧ ਚੜਨ ਨੈ ਸ਼ਸਤਰ ਪ੍ਰਾਰਨ,
ਜੰਗ ਦੇ ਮੈਦਾਨ ਵਿੱਚ ਚੜ੍ਹਾਈ ਕਰਨੀ ਹੈ, ਜੰਗ ਦੇ ਮੈਦਾਨ ਵਿੱਚ ਚੜ੍ਹਨਾ ਤਾਂ ਵੀ ਬਾਣੀ ਪੜ੍ਹੇ ਜਪਜੀ ਸਾਹਿਬ ਦੀ। ਜੰਗ ਦੇ ਮੈਦਾਨ ਵਿੱਚ ਸ਼ਸਤਰ ਚਲਾਉਣ ਤੋਂ ਪਹਿਲਾਂ ਵੀ ਬਾਣੀ ਪੜ੍ਹ ਕੇ ਜਾਵੇ, ਜਪਜੀ ਸਾਹਿਬ ਦਾ ਪਾਠ ਕਰਕੇ ਜਾਵੇ, ਜੇ ਜੰਗ ਦੇ ਮੈਦਾਨ 'ਚ ਜਿੱਤ ਚਾਹੀਦੀ ਹੈ। ਕਿਉਂਕਿ ਜਪਜੀ ਸਾਹਿਬ ਦੀ ਬਾਣੀ ਅਕਾਲ ਪੁਰਖ ਦੀ ਟੇਕ ਹੈ, ਇਹ ਪਰਮੇਸ਼ਰ ਦੀ ਟੇਕ ਹੈ। ਜੰਗ ਦੇ ਮੈਦਾਨ ਵਿੱਚ ਜਾਵੇ, ਟੇਕ ਲੈ ਕੇ ਜਾਵੇ ਪਰਮੇਸ਼ਰ ਦੀ। ਕਲਗੀਧਰ ਨੇ ਜਫਰਨਾਮੇ 'ਚ ਔਰੰਗਜ਼ੇਬ ਨੂੰ ਇਹੀ ਲਿਖ ਕੇ ਭੇਜਿਆ ਸੀ, ਔਰੰਗਜ਼ੇਬ ਤੂੰ ਘੋੜਿਆਂ, ਹਾਥੀਆਂ, ਸੈਨਾਵਾਂ, ਕਿਲਿਆਂ ਤੇ ਰਾਜ ਦੇ ਬਲ ਤੇ ਲੜਦਾ ਰਿਹਾ, ਅਸੀਂ ਇੱਕ ਅਕਾਲ ਪੁਰਖ ਦੀ ਟੇਕ ਲੈ ਕੇ ਲੜਦੇ ਰਹੇ ਹਾਂ। ਇਹ ਫਰਕ ਸੀ ਤੇਰੀ ਲੜਾਈ ਵਿੱਚ ਔਰ ਸਾਡੀ ਲੜਾਈ ਵਿੱਚ। ਇਹ ਤੇਰੇ ਜੰਗ ਵਿੱਚ ਔਰ ਸਾਡੇ ਜੰਗ ਕਰਨ ਵਿੱਚ ਫਰਕ ਸੀ। ਜਪਜੀ ਸਾਹਿਬ ਦੀ ਬਾਣੀ ਟੇਕ ਹੈ ਅਕਾਲ ਪੁਰਖ ਦੀ। ਜਦੋਂ ਪੜ੍ਹਦੇ ਹਾਂ ਨਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਦ ਇਹਦੇ ਵਿੱਚ ਮੂਲ ਮੰਤਰ ਦੇ ਵਿੱਚ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਵਰਣਨ ਕੀਤਾ ਜਾਂਦਾ ਹੈ, ਪੜ੍ਹਿਆ ਜਾਂਦਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਖਾਲਸਾ ਜੀ, ਇੱਕਦਮ ਅਕਾਲ ਪੁਰਖ ਪਰਮੇਸ਼ਰ ਵਿੱਚ ਸੁਰਤ ਚਲੀ ਜਾਂਦੀ ਹੈ। ਮੂਲ ਮੰਤਰ ਦੀ ਸ਼ੁਰੂਆਤ ਵਿੱਚ ਇਸ ਪਰਮੇਸ਼ਰ ਦੇ ਵਿੱਚ ਜਦੋਂ ਅਕਾਲ ਮੂਰਤ ਕਹਿੰਦੇ ਹਾਂ, ਜਦੋਂ ਨਿਰਭਉ ਤੇ ਨਿਰਵੈਰ ਉਚਾਰਨ ਕਰਦੇ ਹਾਂ, ਅਜੂਨੀ ਜਾਂ ਸੈਭੰਗ ਕਹਿੰਦੇ ਹਾਂ, ਤੇ ਸਿੱਧੀ ਸਾਡੀ ਸੁਰਤ ਅਕਾਲ ਪੁਰਖ ਪਰਮੇਸ਼ਰ ਵਿੱਚ ਚਲੀ ਜਾਂਦੀ ਹੈ। ਪਰਮੇਸ਼ਰ ਵਿੱਚ ਜਾ ਕੇ ਸੁਰਤ ਦਾ ਟਿਕਾਣਾ ਹੋ ਜਾਂਦਾ ਹੈ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਟੇਕ ਹੈ ਪਰਮੇਸ਼ਰ ਦੀ। ਜਦੋਂ ਜੰਗ ਦੇ ਮੈਦਾਨ ਵਿੱਚ ਵੀ ਜਾਣਾ ਤਾਂ ਵੀ ਇਸ ਬਾਣੀ ਨੂੰ ਪੜ੍ਹ ਕੇ ਜੰਗ ਦੇ ਮੈਦਾਨ ਵਿੱਚ ਜਾਵੇ।
ਹੁਣ ਅਰੋਡਨ ਬਾਜੀ ਬਾਰਨ,
ਕਹਿੰਦੇ ਫਿਰ ਘੋੜੇ ਤੇ ਸਵਾਰ ਹੋਣਾ ਤੇ ਘੋੜੇ ਦੀ ਸਵਾਰੀ ਤੋਂ ਵੀ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ, ਉਹਦੇ ਤੇ ਸਵਾਰ ਹੋਣ ਤੋਂ ਪਹਿਲਾਂ ਵੀ ਜਪਜੀ ਦਾ ਪਾਠ ਕਰਨਾ ਹੈ।
ਸੁਰ ਪੂਜਨ ਮੈਂ ਮੋਹਨ ਕਾਰਨ ਸਿਮਰਨ ਕਰੈ ਪੱਚੀ ਬਾਰਨ,
ਤੇ ਕਹਿੰਦੇ ਕਿਸੇ ਦੇਵਾਨ ਦੇਵ ਪਰਮੇਸ਼ਰ ਦੀ ਪੂਜਾ ਕਰਨੀ ਹੈ ਤਾਂ ਵੀ ਇਹਦਾ ਪਾਠ ਕਰੇ, ਔਰ ਫਿਰ ਇਹ ਜਿਹੜੇ 25 ਬਰਨ ਪਹਿਲੇ ਜਿਹੜੇ 25 ਅੱਖਰ ਨੇ ਜਪਜੀ ਸਾਹਿਬ ਦੇ, ਇਹਨਾਂ ਦਾ ਜਾਪ ਕਰੇ।
ਸਦਨ ਪ੍ਰਵੇਸ਼ਨ ਬਾਹਰ ਜਾਣ ਇਤਿਆਦਕ ਜੇ ਕਾਜਮਾ,
ਘਰ ਵਿੱਚ ਪ੍ਰਵੇਸ਼ ਕਰਨਾ ਉਦੋਂ ਵੀ ਇਸ ਬਾਣੀ ਦਾ ਜਾਪ ਕਰੇ, ਘਰੋਂ ਬਾਹਰ ਜਾਣਾ ਉਦੋਂ ਵੀ ਇਸ ਬਾਣੀ ਦਾ ਪਾਠ ਕਰੇ, ਤੇ ਫਿਰ ਇਤਿਆਦਕ ਹੋਰ ਵੀ ਜਿੰਨੇ ਕੰਮ ਨੇ ਉਹਨਾਂ ਸਾਰਿਆਂ ਤੋਂ ਪਹਿਲਾਂ ਪਰਮੇਸ਼ਰ ਦੀ ਇਸ ਬਾਣੀ ਜਪਜੀ ਸਾਹਿਬ ਦਾ ਆਸਰਾ ਲਵੇ।
ਮਸਤਕ ਨਮਰ ਕਰਾ ਗੁਰ ਆਗੇ, ਦ੍ਰਿੜ ਪ੍ਰਤੀਤ ਕਰ ਸਿਮਰਨ ਲਾਗੇ।
ਆਪਣਾ ਮਸਤਕ ਵਿਨਿਮਰ ਕਰਕੇ ਪਰਮੇਸ਼ਰ ਅੱਗੇ ਟਿਕਾਣਾ ਹੈ। ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣਾ ਸੀਸ ਟਿਕਾਉਣਾ ਹੈ ਔਰ ਆਪਣੇ ਹਿਰਦੇ ਵਿੱਚ ਦ੍ਰਿੜ ਪ੍ਰਤੀਤ ਕਰਕੇ ਇਹਦਾ ਸਿਮਰਨ ਕਰਨਾ ਹੈ।
ਤੇ ਦਸਵੰਦ ਗੁਰੂ ਕੋ ਸਿੱਖ,
ਔਰ ਜਿਹੜਾ ਗੁਰੂ ਕਾ ਸਿੱਖ ਹੈ ਨਾਲੇ ਤਾਂ ਇਹ ਬਾਣੀ ਪੜ੍ਹੇ, ਨਾਲੇ ਆਪਣੇ ਧਰਮ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਦਸਵੰਧ ਦਾ ਗੁਰੂ ਦੇ ਨਿਮਿਤ ਭੇਟ ਕਰੇ।
ਕਰਨ ਕਰਾ ਕਰੈ ਸੋ ਭਵਿੱਖ,
ਔਰ ਕਹਿੰਦੇ ਫੇਰ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਕੰਮ ਹੈ ਤਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੇ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੇ ਕਿ ਮਹਾਰਾਜ ਇਹ ਕਾਰਜ ਸਿੱਧ ਹੋ ਜਾਵੇ।
ਦਾਨ ਦੇਣ ਲੈਨੇ ਮੈਂ ਪ੍ਰਾਏ,
ਦਾਨ ਦੇਣ ਵੇਲੇ ਵੀ ਇਹਦੀ ਬਾਣੀ ਪੜ੍ਹਨੀ ਹੈ, ਦਾਨ ਲੈਣ ਵੇਲੇ ਵੀ ਇਸ ਬਾਣੀ ਦਾ ਪਾਠ ਕਰਨਾ ਹੈ।
ਸੁਭਾਵ ਕੀ ਪਲਟਨ ਮਾਏ,
ਔਰ ਆਪਣਾ ਭੈੜਾ ਸੁਭਾਅ ਬਦਲਣ ਵਾਸਤੇ ਵੀ ਜਪਜੀ ਸਾਹਿਬ ਦਾ ਪਾਠ ਕਰੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਈ ਵਾਰੀ ਸਾਡਾ ਸੁਭਾਵ ਮਾੜਾ ਹੁੰਦਾ, ਭੈੜਾ ਸੁਭਾਵ ਹੁੰਦਾ, ਕਦੀ ਅਸੀਂ ਆਪਣੇ ਸੁਭਾਵ ਤੋਂ ਆਪ ਹੀ ਦੁਖੀ ਹੋ ਜਾਂਦੇ ਤੇ ਬਾਅਦ ਵਿੱਚ ਪਰੇਸ਼ਾਨੀ ਹੁੰਦੀ ਤੇ ਆਪਾਂ ਕਹਿ ਵੀ ਦਿੰਦੇ ਹਾਂ ਵੀ ਮੇਰਾ ਸੁਭਾਅ ਹੀ ਇਹੋ ਜਿਹਾ, ਮਾਫ਼ ਕਰੀ, ਮਾਫ਼ੀ ਵੀ ਮੰਗ ਲੈਂਦੇ ਹਾਂ ਅਗਲੇ ਕੋਲੋਂ। ਕਹਿੰਦੇ ਜੇ ਏਦਾਂ ਦਾ ਮਾੜਾ ਭੈੜਾ ਸੁਭਾਅ ਹੈ ਤੇ ਉਹਦੇ ਬਦਲਣ ਵਾਸਤੇ ਵੀ ਜਪਜੀ ਸਾਹਿਬ ਦਾ ਪਾਠ ਕਰੇ, ਭੈੜਾ ਸੁਭਾਅ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਬਦਲ ਜਾਂਦਾ ਹੈ।
ਭੂਤ ਕੇ ਪ੍ਰੇਤ ਡਾਕਨੀ ਡੀਟ,
ਕਹਿੰਦੇ ਜੇ ਕੋਈ ਭੂਤ ਚਿੰਬੜ ਗਿਆ, ਕੋਈ ਪ੍ਰੇਤ ਚਿੰਬੜ ਗਿਆ ਜਾਂ ਕੋਈ ਡਾਕਣੀ ਡੈਣ ਦੀ ਨਜ਼ਰ ਲੱਗ ਗਈ ਹੈ ਤਾਂ ਉਹਦੇ ਵਿੱਚ ਵੀ ਇਸ ਬਾਣੀ ਦੇ ਇਸ ਜਾਪ ਦੇ ਨਾਲ ਇਹ ਸਾਰੇ ਦੋਸ਼ ਨਿਵਿਰਤ ਹੋ ਜਾਂਦੇ।
ਸਹਿਤ ਪ੍ਰਤੀਤ ਪੱਠਾ ਦਿਨ ਨੀਠ,
ਪ੍ਰਤੀਤ ਧਾਰਨ ਕਰਕੇ ਮਨ ਚ ਪੂਰਾ ਭਰੋਸਾ ਰੱਖ ਕੇ ਨਾ ਆਪਣੇ ਹਿਰਦੇ ਵਿੱਚ ਇਸ ਬਾਣੀ ਦਾ ਪਾਠ ਕਰੇ, ਕਹਿੰਦੇ ਕੋਈ ਭੂਤ ਪ੍ਰੇਤ ਨਹੀਂ ਰਹੇਗਾ। ਖਾਲਸਾ ਜੀ, ਅਸੀਂ ਥਾਂ ਥਾਂ ਤੇ ਭਟਕਦੇ ਫਿਰ ਰਹੇ ਨੇ, ਸਾਡੇ ਗੁਰਸਿੱਖ ਵੀ ਭਟਕਦੇ ਫਿਰਦੇ ਨੇ ਥਾਂ ਥਾਂ ਦੇ ਉੱਤੇ, ਬਾਬਿਆਂ ਦੀਆਂ ਦੁਕਾਨਾਂ ਲੱਗੀਆਂ, ਫੂੰਕਾਂ ਮਾਰ ਮਾਰ ਕੇ ਪਾਣੀ ਤੇ ਲਾਚੀਆਂ ਦੇ ਰਹੇ ਨੇ। ਸਾਡੇ ਕੋਲ ਏਡਾ ਵੱਡਾ ਮਹਾਂਮੰਤਰ ਹੈ, ਅਸੀਂ ਉਹਦਾ ਤਿਆਗ ਕਰੀ ਬੈਠੇ ਹਾਂ। ਖਾਲਸਾ ਜੀ, ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰਨ ਨਾਲ ਕੋਈ ਮਨ ਚ ਭਰੋਸਾ ਕਰਕੇ ਕਰੇ। ਪ੍ਰਤੀਤ ਦਾ ਮਤਲਬ ਹੁੰਦਾ ਭਰੋਸਾ, ਆਪਣੇ ਹਿਰਦੇ ਚ ਭਰੋਸਾ ਧਾਰਨ ਕਰਕੇ ਇਸ ਪਵਿੱਤਰ ਬਾਣੀ ਦਾ ਪਾਠ ਕਰੇ। ਕਹਿੰਦੇ ਇਹਦੇ ਪਾਠ ਨਾਲ ਭਾਵੇਂ ਕਿਸੇ ਨੂੰ ਬੁਰੀ ਨਜ਼ਰ ਲੱਗੀ ਹੋਵੇ ਉਹ ਵੀ ਦੂਰ ਹੋ ਜਾਂਦੀ ਹੈ, ਭਾਵੇਂ ਕਿਸੇ ਨੂੰ ਭੂਤ ਚਿੰਬੜਿਆ, ਭਾਵੇਂ ਕਿਸੇ ਨੂੰ ਪ੍ਰੇਤ ਚਿੰਬੜਿਆ, ਇਹ ਵੀ ਦੂਰ ਹੋ ਜਾਣਗੇ।
ਸੁਪਨੇ ਮੈਂ ਸ਼੍ਰੀ ਅਰਜਨ ਕਹਿਓ, ਦਿਜ ਬਿਰਜ ਲਾਲ ਸੋ ਪੰਡਤ ਲਇਓ।
ਮਹਾਰਾਜ ਜੀ ਕਹਿੰਦੇ ਜਿਹੜਾ ਸਲੋਕ ਪੰਡਿਤ ਬਿਰਜ ਲਾਲ ਨੂੰ ਸੁਪਨੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਉਹਦੇ ਅਰਥ ਤੁਹਾਨੂੰ ਸਰਵਣ ਕਰਵਾਏ ਹਨ।
ਦਸਵੇਂ ਪਾਤਸ਼ਾਹ ਗੁਰ ਸਾਚੇ, ਲਿਖਵਾਏ ਸ਼੍ਰੀ ਬਚਨ ਉਪਾਜੇ।
ਭਾਈ ਰਾਮ ਕੁਇਰ ਸਾਹਿਬ ਜੀ ਨੇ ਬਚਨ ਸੋ ਸਾਖੀ ਚ ਲਿਖੇ ਨੇ ਤੇ ਭਾਈ ਸਾਹਿਬ ਕਹਿੰਦੇ ਇਹ ਬਚਨ ਗੁਰੂ ਕਲਗੀਧਰ ਜੀ ਨੇ ਮੈਨੂੰ ਆਪ ਲਿਖਵਾਏ ਹਨ।
ਆਗੇ ਆਗੇ ਲਾਗੇ ਲਿਖਣ ਲਿਖਾਰੇ, ਜਿਮੇ ਮਾਂ ਵਿਦ ਸਹਿਤੀ ਉਚਾਰੇ।
ਅੱਗੇ ਜਿਹੜੇ ਲਿਖਾਰੀ ਨੇ ਸਾਹਿਬ ਸਿੰਘ ਵਰਗੇ ਉਹ ਲਿਖਣ ਲੱਗੇ ਜਿਵੇਂ ਗੁਰੂ ਸਾਹਿਬ ਜੀ ਨੇ ਮਹਿਮਾ ਦੱਸੀ ਹੈ।
ਦੋਹੇਰਾ ਚਲਨ ਸਮੇ ਸੰਗ੍ਰਹਿਣ ਮੈਂ ਦਾਨ ਦੇਣ ਓ ਲੈਣ।
ਚੱਲਣ ਸਮੇਂ ਗੁਣਾਂ ਨੂੰ ਇਕੱਤਰ ਕਰਨ ਸਮੇਂ, ਦਾਨ ਦੇਣ ਵਿੱਚ ਔਰ ਦਾਨ ਦੇ ਲੈਣ ਵਿੱਚ।
ਅਤ ਸੁਭਾਵ ਕੀ ਪਲਟ ਮੈਂ ਭੂਤ ਡਾਕਨੀ ਸੈਨ,
ਔਰ ਸੁਭਾਵ ਦੇ ਬਦਲਣ ਵਾਸਤੇ ਜਾਂ ਭੂਤ ਪ੍ਰੇਤ ਜਾਂ ਡਾਕਣੀ ਦੀ ਸੈਨਤ ਹੋਈ ਹੋਵੇ।
ਮਨ ਜੀਤਨ ਰਲ ਮੈਂ ਧਰਾ ਰਾਜ ਕਾਜ ਸੁਖਦਾਏ।
ਮਨ ਨੂੰ ਜਿੱਤਣ ਵਾਸਤੇ ਜੰਗ ਦੇ ਮੈਦਾਨ ਵਿੱਚ ਲੜ ਕੇ ਜਿੱਤ ਪ੍ਰਾਪਤ ਕਰਨ ਵਾਸਤੇ ਔਰ ਆਪਣੇ ਕਾਰਜ ਦੇ ਸੁੱਧ ਵਸਿੱਧ ਵਾਸਤੇ।
ਮਿਲਨੇ ਗਿਲਨੇ ਬੰਦ ਮੈਂ ਰਾਜ ਯੋਗ ਉਤਸ਼ਾਹ।
ਮਿਲਣ ਗਿਲਣ ਦੇ ਵਿੱਚ ਜਾਂ ਰਿਸ਼ਤੇਦਾਰਾਂ ਸਰਬੰਧੀਆਂ ਵਿੱਚ ਜਾਣਾ, ਰਾਜ ਯੋਗ ਦੀ ਪ੍ਰਾਪਤੀ ਕਰਨੀ, ਉਤਸ਼ਾਹ ਕਰਨੀ ਹੈ।
ਇਨ ਕਾਰਜ ਕੀ ਅਟਕ ਮੈਂ ਪੰਚ ਪਚੀਸਾ ਜਾਪ।
ਇਸ ਕਾਰਜ ਦੀ ਅਟਕ ਦੇ ਵਿੱਚ ਇਹਦੇ ਜਿਹੜੇ ਪਹਿਲੇ ਪੰਜ ਅੱਖਰ ਨੇ ਜਪ ਜੀ ਸਾਹਿਬ ਦੇ, ਕੋ ਓੰਕਾਰ ਸਤਿਗੁਰ ਪ੍ਰਸਾਦ, ਇਹਦਾ ਵੀ ਜਾਪ ਕਰੇ ਜਾਂ ਪਚੀਸਾ ਜਾਪ ਦਾ ਮਤਲਬ ਹੁੰਦਾ 25 ਅੱਖਰਾਂ ਤੱਕ ਇਹਦਾ ਜਾਪ ਕਰੇ।
36 ਜਾਪ ਕਰ ਲੱਖ ਅਰਧ ਤੇ ਲੱਖ।
36 ਅੱਖਰ, 36 ਅੱਖਰ ਹੋ ਜਾਂਦੇ ਨੇ ਗੁਰਪ੍ਰਸਾਦ ਤੱਕ, 38 ਅੱਖਰ ਬਣ ਜਾਂਦੇ ਨੇ ਜਪ ਤੱਕ। ਕਹਿੰਦੇ ਇਹਦਾ ਜਾਪ 1 ਲੱਖ ਵਾਰ ਜਾਂ 1.5 ਲੱਖ ਵਾਰ ਇਹਦਾ ਜਾਪ ਜਪੇ ਕਿਸੇ ਵੀ ਕਾਰਜ ਦੀ ਸਿੱਧੀ ਵਾਸਤੇ।
ਵਰਣ ਪੰਚ ਪੰਚੀਸ ਕਹਿ ਅਥਵਾ 36 ਹੋਏ।
ਚਾਹੇ 5 ਅੱਖਰ ਹੋਣ ਜਪ ਜੀ ਦੇ, ਚਾਹੇ 25 ਅੱਖਰ ਹੋਣ ਅਥਵਾ 36 ਅੱਖਰ ਹੋਣ।
ਜਪ 1000 ਸਮਵਰਤਨ ਕੇ ਪਾਠ ਕਰੈ ਨਰ ਜੋਏ।
ਕਹਿੰਦੇ ਇਹਦਾ 19 ਵੇਰੀ ਜਾਪ ਕਰਨਾ, 19000 ਵੇਰੀ ਜਿੰਨੇ ਅੱਖਰ ਨੇ। ਜੇ 5 ਅੱਖਰ ਨੇ ਤਾਂ 5000 ਵੇਰੀ, 25 ਅੱਖਰ ਨੇ ਤਾਂ 25000 ਵੇਰੀ, ਜੇ 36 ਅੱਖਰ ਨੇ ਤਾਂ 36000 ਵੇਰੀ ਇਹਦਾ ਜਾਪ ਕਰਨਾ ਹੈ।
ਕਰੈ ਹੋਮ ਗੁਰ ਮੰਤਰ ਕੋ ਸਕਲ ਬਿਘਨ ਦੇ ਖਾਪ।
ਇਹਦਾ ਇਸ ਪਾਵਨ ਪਵਿੱਤਰ ਮੰਤਰ ਦਾ ਜਾਪ ਕਰਨਾ, ਸਾਰੇ ਬਿਘਨਾਂ ਦਾ ਨਾਸ ਕਰਨ ਵਾਲਾ ਹੈ।
ਕਾਰਜ ਹੋਏ ਬੰਧਨ ਟੁੱਟੈ ਸ਼੍ਰੀ ਮੁਖ ਗੁਰੂ ਪ੍ਰਤਾਪ।
ਇਸ ਪਾਵਨ ਬਾਣੀ ਦਾ ਜਾਪ ਜਪਣ ਦੇ ਨਾਲ ਕਾਰਜ ਸਿੱਧ ਹੋ ਜਾਣਗੇ, ਬੰਧਨ ਟੁੱਟ ਜਾਣਗੇ, ਐਸਾ ਸਤਿਗੁਰਾਂ ਦੇ ਮੁਖ ਵਿੱਚੋਂ ਉਚਾਰਨ ਕੀਤਾ ਹੋਇਆ ਇਹ ਪ੍ਰਤਾਪ ਹੈ।
ਬ੍ਰਾਹਮਣ ਵਿਦਿਆ ਜੁਤ ਪੜੈ ਏਕ ਭਾਗ ਦੋਏ ਮੂੜ।
ਖਾਲਸਾ ਜੀ, ਕੋਈ ਬ੍ਰਾਹਮਣ ਹੈ, ਵਿਦਿਆ ਦੇ ਸਹਿਤ ਵਿਦਵਾਨ ਹੈ, ਉਹ ਵੀ ਇਸ ਬਾਣੀ ਦਾ ਪਾਠ ਕਰੇ, ਉਹ ਵੀ ਇਸ ਪਵਿੱਤਰ ਜਪ ਜੀ ਦੇ ਜਾਪ ਨੂੰ ਜਪੇ। ਔਰ ਜੇ ਕੋਈ ਮੂਰਖ ਹੈ, ਘੱਟ ਬੁੱਧੀ ਵਾਲਾ ਹੈ, ਉਹ ਵੀ ਇਸ ਜਪ ਜੀ ਸਾਹਿਬ ਦਾ ਪਾਠ ਕਰੇ, ਉਹਨੂੰ ਬੁੱਧੀ ਦੀ ਪ੍ਰਾਪਤੀ ਹੋਵੇਗੀ।
ਤ੍ਰੀ ਤ੍ਰੈ ਸ਼ੋਧ ਰੰਗ ਚਤੁਰ ਸਾਡੇ ਤ੍ਰੈ ਵਿਸ਼ ਗੋ।
ਛੱਤਰੀ ਜਿਹੜਾ ਹੈ ਉਹ ਵੀ ਪੜ੍ਹੇ, ਇਸ ਜਾਪ ਨੂੰ ਜਪੇ, ਉਹਦਾ ਛੱਤਰੀ ਧਰਮ ਪ੍ਰਪੱਕ ਹੋਵੇਗਾ। ਸ਼ੂਦਰ ਪੜ੍ਹੇ ਉਹਦੇ ਵਾਸਤੇ ਵੀ ਇਹ ਜਪ ਜੀ ਸਾਹਿਬ ਦੀ ਬਾਣੀ ਮਹਾਰਾਜ ਜੀ ਕਹਿੰਦੇ ਕਿਸੇ ਇੱਕ ਵਰਨ ਵਾਸਤੇ ਨਹੀਂ ਹੈ। ਖਾਲਸਾ ਜੀ, ਆਮ ਕਰਕੇ ਜਿਹੜੇ ਵੇਦਾਂ ਦੇ ਮੰਤਰ ਹੁੰਦੇ ਨੇ ਉਹ ਮੰਤਰ ਵੱਖੋ ਵੱਖਰੇ ਵਰਣਾ ਵਾਸਤੇ ਹੁੰਦੇ ਨੇ। ਇੱਕ ਬ੍ਰਾਹਮਣਾ ਵਾਸਤੇ ਜਿਹੜੇ ਮੰਤਰ ਨੇ ਉਹ ਕੇਵਲ ਬ੍ਰਾਹਮਣ ਪੜ੍ਹ ਸਕਦੇ ਨੇ, ਛੱਤਰੀ ਨਹੀਂ ਪੜ੍ਹ ਸਕਦੇ। ਜਿਹੜੇ ਮੰਤਰ ਛੱਤਰੀਆਂ ਵਾਸਤੇ ਨੇ ਉਹ ਸ਼ੂਦਰ ਨਹੀਂ ਪੜ੍ਹ ਸਕਦੇ, ਵੈਸ਼ ਨਹੀਂ ਪੜ੍ਹ ਸਕਦੇ, ਜਿਹੜੇ ਵੈਸ਼ਾਂ ਵਾਸਤੇ ਨੇ ਉਹ ਛੱਤਰੀ ਨਹੀਂ ਪੜ੍ਹ ਸਕਦੇ। ਇੱਦਾਂ ਵੱਖੋ ਵੱਖਰੇ ਮੰਤਰ ਵੱਖੋ ਵੱਖਰੇ ਵਰਣਾ ਵਾਸਤੇ ਉਚਾਰੇ ਹੋਏ ਨੇ। ਮਹਾਰਾਜ ਜੀ ਕਹਿੰਦੇ ਜਿਹੜੀ ਇਹ ਬਾਣੀ ਹੈ ਨਾ ਜਪ ਜੀ ਸਾਹਿਬ ਦੀ, ਇਹ ਜਿਹੜਾ ਪਾਵਨ ਮੰਤਰ ਹੈ, ਮਹਾਂਮੰਤਰ ਹੈ, ਇਹਦਾ ਜਾਪ ਦੁਨੀਆਂ ਦਾ ਕੋਈ ਵੀ ਵਰਣ ਕਰ ਸਕਦਾ। ਕੇਵਲ 4 ਵਰਣ ਹੀ ਨਹੀਂ, ਦੁਨੀਆਂ ਦੇ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਵੀ ਵਿਅਕਤੀ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਯਹੂਦੀ ਹੈ, ਭਾਵੇਂ ਉਹ ਪਾਰਸੀ ਹੈ, ਭਾਵੇਂ ਬੋਧੀ ਹੈ, ਜੈਨੀ ਹੈ, ਜੰਗਮ ਹੈ, ਵੈਰਾਗੀ ਹੈ, ਸੰਨਿਆਸੀ ਹੈ, ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਇਸ ਪਵਿੱਤਰ ਪਾਵਨ ਅੰਮ੍ਰਿਤ ਬਚਨ ਜਪ ਜੀ ਸਾਹਿਬ ਦੀ ਬਾਣੀ ਦਾ ਪਾਠ ਕੋਈ ਵੀ ਕਰ ਸਕਦਾ ਹੈ। ਖਾਲਸਾ ਜੀ, ਇਹ ਵਾਧਾ ਹੈ ਜਪ ਜੀ ਸਾਹਿਬ ਦੀ ਬਾਣੀ ਵਿੱਚ। ਉਹ ਮੰਤਰ ਤਾਂ ਕੇਵਲ ਬ੍ਰਾਹਮਣਾਂ ਛੱਤਰੀਆਂ ਵਾਸਤੇ ਵੀ ਉਹੀ ਗਿਆਨ ਲੈ ਸਕਦੇ ਨੇ, ਦੂਜੇ ਲੈ ਹੀ ਨਹੀਂ ਸਕਦੇ ਜਿਹੜੇ ਨੀਵੇਂ ਵਰਣਾਂ ਵਾਲੇ ਨੇ। ਪਰ ਜਪ ਜੀ ਸਾਹਿਬ ਦੀ ਬਾਣੀ ਦਾ ਗਿਆਨ ਸਾਰਿਆਂ ਵਾਸਤੇ ਸਾਂਝਾ। ਅੱਜ ਕੱਲ੍ਹ ਅਸੀਂ ਬਹੁਤ ਜ਼ਿਆਦਾ ਨੱਕਾਂ ਚਾੜਦੇ ਹਾਂ, ਜੇ ਕੋਈ ਸਹਿਜ ਧਾਰੀ ਗੁਰਸਿੱਖ ਬਾਣੀ ਦਾ ਪਾਠ ਕਰਦਾ ਹੋਵੇ, ਕਹਿੰਦੇ ਜੀ ਵੇਖੋ ਆਹ ਕਿੱਦਾਂ ਦੇ ਪਾਠੀ ਨੇ ਜਿਹੜੇ ਪਾਠ ਕਰ ਰਹੇ ਨੇ, ਵੀ ਇਕੱਲਾ ਸਾਨੂੰ ਹੱਕ ਹੈ ਬਾਣੀ ਪੜ੍ਹਨ ਦਾ? ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਕਿਤੇ ਕਿ ਗੁਰੂ ਗ੍ਰੰਥ ਸਾਹਿਬ ਚ ਇੱਕ ਵੀ ਪੰਕਤੀ ਮੈਨੂੰ ਕੋਈ ਵਿਖਾ ਦੇਵੇ ਕਿ ਇਹ ਬਾਣੀ ਕੇਵਲ ਗੁਰਸਿੱਖਾਂ ਵਾਸਤੇ ਹੈ, ਇਕੱਲੇ ਸਿੱਖ ਹੀ ਪੜ੍ਹ ਸਕਦੇ ਨੇ, ਹੋਰ ਨਹੀਂ? ਇੱਥੇ ਤਾਂ ਰੋਜ਼ ਹੋਕਾ ਦਿੱਤਾ ਜਾਂਦਾ ਵੀ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ। ਇੱਥੇ ਤਾਂ ਰੋਜ਼ ਹੋਕਾ ਦਿੱਤਾ ਜਾਂਦਾ, ਕੋਈ ਗਾਵੇ, ਕੋਈ ਸੁਣੇ, ਕੋਈ ਪੜ੍ਹੇ, ਇਹਨੇ ਤਾਂ ਕਲਿਆਣ ਦੇਣੀ, ਇਹਨੇ ਤਾਂ ਮੁਕਤੀ ਦੇਣੀ ਹੈ ਜਿਹੜਾ ਇਹਦੇ ਤੇ ਆਸਥਾ ਰੱਖੇਗਾ, ਭਰੋਸਾ ਰੱਖੇਗਾ। ਇਸ ਕਰਕੇ ਇੱਦਾਂ ਦਾ ਵਿਰੋਧ ਨਾ ਕਰਿਆ ਕਰੋ ਜੇ ਕੋਈ ਸਹਿਜਧਾਰੀ ਵੀ ਬਾਣੀ ਪੜ੍ਹਦਾ ਹੁੰਦਾ ਤੇ ਆਪਣੇ ਮਨ ਚ ਕੋਈ ਸ਼ੰਕਾ ਨਾ ਕਰਿਆ ਕਰੋ ਉਹਦੇ ਪ੍ਰਤੀ। ਪੜ੍ਹਨ ਦੇ ਉਹਨੂੰ ਬਾਣੀ ਪੜ੍ਹ ਰਿਹਾ, ਸਤਿਗੁਰਾਂ ਦੀ ਬਾਣੀ ਪੜ੍ਹ ਰਿਹਾ, ਨਿਤਨੇਮ ਕਰ ਰਿਹਾ, ਤਾਂ ਉਹਨੂੰ ਕਰਨ ਦੇਣਾ ਚਾਹੀਦਾ। ਏਦਾਂ ਦੀ ਬਿਰਤੀ ਸਾਡੇ ਅੰਦਰ ਨਹੀਂ ਹੋਣੀ ਚਾਹੀਦੀ। ਹਾਂਜੀ,
ਗਿਆਨੀ ਧਿਆਨੀ ਯੋਗ ਧਰ ਕਰਮੀ ਸੁਕ੍ਰਿਤ ਮਦ।
ਭਾਵੇਂ ਕੋਈ ਗਿਆਨੀ ਹੈ, ਧਿਆਨੀ ਹੈ, ਜੋਗੀ ਹੈ, ਕਰਮੀ ਹੈ, ਸੁਕ੍ਰਿਤੀ ਚੰਗੀ ਕਿਰਤ ਕਰਨ ਵਾਲਾ ਹੈ,
ਉਤਨਾ ਹੀ ਲਿਖਿਆ ਸਹੀ ਜੇ ਗੁਰ ਸ਼ਰਧਾ ਸਿੱਧ।
ਗਿਆਨੀ ਧਿਆਨੀ ਜੋਗੀ ਸਕਿਰਤ ਕਰਮੀ ਤੇ ਸਾਰੇ ਸਿੱਖਾਂ ਲਈ ਸ਼ਰਧਾ ਗੁਰੂ ਪਰ ਹੈ ਤੇ ਉਤਨਾ ਹੀ ਸਹੀ ਹੈ ਜਿਤਨਾ ਲਿਖਿਆ ਹੈ।
ਗੁਰ ਪ੍ਰਸਾਦ ਲਗ ਮੁਕਤ ਮੈਂ ਪੰਜ ਗਿਆਨ ਕੇ ਜੋਗ।
ਮਹਾਰਾਜ ਜੀ ਕਹਿੰਦੇ ਭਾਈ ਜਿੰਨੇ ਵੀ ਇਹ ਜਾਪ ਜਪਣਾ ਨਾ, ਇਹਦੇ ਜਾਪ ਦੇ ਨਾਲ ਕਹਿੰਦੇ ਜਿਹੜੇ 25 ਅੱਖਰ ਪੜ੍ਹਨ ਨੇ ਤਾਂ ਵੀ ਨਾਲ ਗੁਰਪ੍ਰਸਾਦ ਪੜ੍ਹੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਮੰਗਲ ਖਾਲਸਾ ਜੀ ਏਦਾਂ ਵੀ ਆਉਂਦਾ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਏਕੋ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਜਿੰਨੀ ਵਾਰੀ ਵੀ ਮੰਗਲਾ ਚਰਨ ਆਉਂਦਾ ਨਾਲ ਗੁਰਪ੍ਰਸਾਦ ਜ਼ਰੂਰ ਆਉਂਦਾ। ਤੇ ਇਸ ਕਰਕੇ ਇੱਥੇ ਵੀ ਕਹਿ ਰਹੇ ਨੇ ਵੀ ਜਿੰਨਾ ਵੀ ਇਹ ਜਾਪ ਜਪੇ ਉਹਦੇ ਜਾਪ ਦੇ ਨਾਲ ਗੁਰਪ੍ਰਸਾਦ ਜਿਹੜਾ ਹੈ ਉਹ ਜ਼ਰੂਰ ਪੜ੍ਹੇ।
ਪ੍ਰਥਮ ਮਾਰਜਨ ਹੋਮ ਵਿਦ ਲਿਖ ਕਰ ਸਭ ਸਮਝਾਏ।
ਇਸ ਤਰ੍ਹਾਂ ਇਸ ਬਾਣੀ ਨੂੰ ਲਿਖੇ ਵੀ ਉਹਨਾਂ ਸਮੇਂ ਚ ਖਾਲਸਾ ਜੀ ਪ੍ਰੈਸਾਂ ਨਹੀਂ ਸਨ ਹੁੰਦੀਆਂ। ਕਹਿੰਦੇ ਇਸ ਬਾਣੀ ਨੂੰ ਪੜ੍ਹੇ ਵੀ ਔਰ ਇਸ ਬਾਣੀ ਨੂੰ ਲਿਖੇ ਵੀ, ਇਹਦਾ ਜਿਹੜਾ ਜਾਪ ਹੈ ਉਹਨੂੰ ਲਿਖ ਕੇ ਵੀ। ਕਹਿੰਦੇ ਅੱਗੇ ਜੇ ਵੰਡੇ ਇਹਦੇ ਵਿੱਚ ਵੀ ਬੜਾ ਭਾਰੀ ਪਰ ਉਪਕਾਰ ਹੈ।
ਦੋਹੇਰਾ ਅੱਖਰ 36 ਪੰਚ ਪੁਨ 25 ਤਤ ਸੁਜਾ।
36 ਅੱਖਰ ਜਿਹੜੇ ਨੇ ਗੁਰਪ੍ਰਸਾਦ ਤੱਕ, ਜਾਂ ਫਿਰ 5 ਅੱਖਰ ਨੇ ਪਹਿਲੇ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਏਦਾਂ ਵੀ ਜਾਪ ਕਰਦੇ ਹਨ।
ਗੁਰਪ੍ਰਸਾਦ ਪੜ ਅਗਰ ਤ੍ਰੈ ਲੱਖੋ ਸਿੱਖ ਬੁਧੀਮਾਨ।
ਅਖੀਰ ਵਿੱਚ ਗੁਰਪ੍ਰਸਾਦ ਜ਼ਰੂਰ ਕਹਿਣਾ ਹੈ, ਗੁਰਪ੍ਰਸਾਦ ਦਾ ਜਿਹੜਾ ਪਾਠ ਹੈ ਉਹ ਜ਼ਰੂਰ ਕਰਨਾ। ਇਹ ਬੁੱਧੀਮਾਨੋ ਇਹ ਗੱਲ ਜਾਣ ਲਓ।
ਅਰ ਲਿਖ ਬੇ ਮੈਂ ਬਰਨ ਪੰਜ ਪ੍ਰਾਣ ਕੇ ਮਾਜ।
ਜਦੋਂ ਲਿਖਣ ਵਿੱਚ ਆਉਣਾ ਉਦੋਂ ਏਕੋ ਓਂਕਾਰ ਸਤਿਗੁਰ ਪ੍ਰਸਾਦ, ਏਦਾਂ ਜਦੋਂ ਚਿੱਠੀ ਵੀ ਲਿਖਦੇ ਹਾਂ ਆਪਾਂ, ਕੋਈ ਵੀ ਕੰਮ ਗੁਰਮਤਿ ਦਾ ਕੋਈ ਲੇਖ ਲਿਖਦੇ ਹਾਂ ਤੇ ਸ਼ੁਰੂ ਵਿੱਚ ਏਕੋ ਓਂਕਾਰ ਸਤਿਗੁਰ ਪ੍ਰਸਾਦ, ਇਹੀ ਮੰਗਲ ਗੁਰੂ ਗ੍ਰੰਥ ਸਾਹਿਬ ਚ ਵੀ ਕਈ ਵਾਰੀ ਆਇਆ। ਤੋ ਏਦਾਂ ਕਹਿੰਦੇ ਭਾਈ ਲਿਖਣ ਦੇ ਵਿੱਚ ਏਦਾਂ ਸ਼ੁਰੂ ਵਿੱਚ ਲਿਖਣਾ ਹੈ।
25 ਸਭ ਵਿਵਹਾਰ ਮੇ 36 ਲੱਖ ਗੁਣ ਸਾਂਝ।
ਵਿਵਹਾਰ ਦੇ ਵਿੱਚ 25 ਅੱਖਰਾਂ ਦਾ ਜਾਪ ਕਰਨਾ ਹੈ ਤੇ ਗੁਣਾਂ ਦੀ ਸਾਂਝ ਵਾਸਤੇ 36 ਅੱਖਰਾਂ ਨੂੰ ਜਪਣਾ ਹੈ।
36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ।
ਜਿਹੜਾ ਇਹਦਾ ਜਾਪ ਜਪਦਾ ਮਹਾਰਾਜ ਜੀ ਕਹਿੰਦੇ ਉਹਨੂੰ ਤਾਤਕਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਜਪਤੇ ਆਤਮ ਸ਼ੁੱਧ ਹੋਏ ਮਾਰਜਨ ਦੁੱਖ ਨਟਾਲ।
ਖਾਲਸਾ ਜੀ ਜਦੋਂ ਆਪਾਂ ਜਪ ਪੜ੍ਹਦੇ ਹਾਂ ਉਦੋਂ ਆਤਮਾ ਸ਼ੁੱਧ ਹੋ ਜਾਂਦੀ ਹੈ। ਆਤਮਾ ਦਾ ਇੱਥੇ ਅਰਥ ਹੈ ਮਨ। ਜਦੋਂ ਅਸੀਂ ਜਪ ਜੀ ਸਾਹਿਬ ਦਾ ਪਾਠ ਕਰਦੇ ਹਾਂ, ਜਪ ਪੜ੍ਹਦੇ ਹਾਂ ਨਾ ਮੂਲ ਮੰਤਰ ਦੇ ਵਿੱਚ, ਗੁਰਪ੍ਰਸਾਦ ਤੋਂ ਬਾਅਦ ਫਿਰ ਜਪ ਵੀ ਆਉਂਦਾ ਜਪ, ਤੇ ਜਪ ਦਾ ਮਤਲਬ ਕਹਿੰਦੇ ਇਹ ਵੀ ਕਹਿੰਦੇ ਆ, ਜਪ ਦਾ ਮਤਲਬ ਹੁੰਦਾ ਸੰਸਕ੍ਰਿਤ ਦਾ ਧਾਤੂ ਹੁੰਦਾ ਗਿਆਪ, ਉਹਦੇ ਤੋਂ ਬਣਿਆ ਜਪ। ਉਹਦਾ ਮਤਲਬ ਹੁੰਦਾ ਜਾਣਨੇ ਯੋਗ। ਜਪ ਦਾ ਅਰਥ ਮਹਾਂਪੁਰਖ ਜਪ ਜੀ ਵੀ ਕਰਦੇ ਨੇ ਵੀ ਇੱਥੋਂ ਜਪ ਬਾਣੀ ਦੀ ਪ੍ਰਾਰੰਭਤਾ ਹੁੰਦੀ ਹੈ। ਸੋ ਇਹਦੇ ਵਿੱਚ ਗਿਆਨ ਹੈ, ਇਹਨੂੰ ਪੜ੍ਹਨ ਦੇ ਨਾਲ ਮਹਾਰਾਜ ਜੀ ਕਹਿੰਦੇ ਭਾਈ ਆਤਮਾ ਨਿਰਮਲ ਹੋ ਜਾਂਦੀ, ਯਾਨੀ ਕਿ ਮਨ ਸ਼ੁੱਧ ਹੋ ਜਾਂਦਾ ਹੈ।
ਭਰੀਐ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ।
ਐਸੀ ਅੰਮ੍ਰਿਤ ਬਾਣੀ ਹੈ ਕਿ ਇਸ ਨੂੰ ਪੜ੍ਹਨ ਦੇ ਨਾਲ ਮਤ ਨਿਰਮਲ ਹੋ ਜਾਂਦੀ ਹੈ।
ਪ੍ਰਥਮ ਸਲੋਕ ਜਪ ਕੇ ਭਲੇ ਤਿਸ ਕੀ ਬਿਦ ਕੈ ਦੀਨ।
ਜਿਹੜਾ ਪਹਿਲਾ ਸਲੋਕ ਹੈ, ਜਿਹੜਾ ਪਹਿਲਾ ਅੱਖਰ ਨੇ, ਉਹਦੀ ਵਿਧੀ ਉਹਦੀ ਮਹਿਮਾ ਆਪ ਜੀ ਨੂੰ ਦੱਸ ਦਿੱਤੀ ਹੈ।
ਆਗੇ ਸਭ ਪੌੜੀਨ ਕੋ ਕਹਿ ਸੁਨੋ ਪਰਬੀਨ।
ਸਾਰੀਆਂ ਪੌੜੀਆਂ ਦਾ ਮਹਾਤਮ ਦੱਸਦੇ ਆ ਤੁਹਾਨੂੰ। ਹੇ ਗੁਣੀ ਜਨੋ ਪਰਬੀਨ ਜਨੋ, ਤੁਸੀਂ ਸਾਰੇ ਹੁਣ ਜਪਜੀ ਸਾਹਿਬ ਦੀਆਂ ਜਿਹੜੀਆਂ ਵੱਖੋ ਵੱਖਰੀਆਂ ਪੌੜੀਆਂ ਨੇ, ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ ਪੌੜੀ, ਇਹ ਕਾਹਦਾ ਕਾਹਦਾ ਮਹਾਤਮ ਸਿੱਧ ਕਰਦੀਆਂ ਨੇ, ਉਹ ਸਾਰਾ ਮਹਾਤਮ ਤੁਹਾਨੂੰ ਵੱਖਰਾ ਵੱਖਰਾ ਦੱਸਦੇ ਹਾਂ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।